ਸ੍ਰੀ ਵਾਹਿਗੁਰੂ ਸਾਹਿਬ ਜੀਓ, ਬੇੜੀ ਚਾੜ ਲੰਘਾਏਂਦਾ ਬਾਹਲੇ ਪੂਰ ਮਾਨਸ ਮੋਹਾਣਾ, ਆਗੂ ਇੱਕ ਨਿਭਾਏਂਦਾ ਲਸ਼ਕਰ ਸੰਗ ਸਾਧ ਸੁਲਤਾਨਾ, ਫਿਰੇ ਮਹਿਲੇ ਪਾਹਰੂ ਹੋਏ ਨਚਿੰਤ ਸਵਨ ਪ੍ਰਧਾਨਾ, ਲਾੜਾ ਇੱਕ ਵਿਭਾਈਐ ਬਾਹਲੇ ਜਾਂਜੀ ਕਰ ਮਹਿਮਾਨਾ, ਪਾਤਸ਼ਾਹ ਇੱਕ ਮੁਲਕ ਵਿੱਚ ਹੋਰ ਪ੍ਰਜਾ ਹਿੰਦੂ ਮੁਸਲਮਾਨਾ, ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ, ਸਤਿਗੁਰ ਪਰਣੈ ਤਿਨ ਕੁਰਬਾਣਾ, ਸਤਿਗੁਰ ਪਰਣੈ ਤਿਨ ਕੁਰਬਾਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਸਾੜੀ ਜੀਓ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਛ ਦੀ ਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੈ ਜੈ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਉੱਚ ਭਗਵਾਨ। ਗੁਰਸਵਾਰੀ ਸਨਮਾਨਯੋਗ ਸਤਿਸੰਗ ਜੀਓ, ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਆਰੰਭ ਕਰਨ ਤੋਂ ਪ੍ਰਥਮ ਸਰਬੱਤ ਮਾਈ ਭਾਈ ਗੁਰਮੰਤਰ ਨਾਲ ਜੁੜੀਏ, ਗੁਰਮੰਤਰ ਦਾ ਸਹਾਰਾ ਲਈਏ। ਕੁਛ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਵਿੱਚ ਪਾਪ ਔਰ ਪੁੰਨ ਦੀ ਵਿਚਾਰ ਹੈ। ਸ਼ਾਸਤਰ ਵੇਦ ਪਾਪ ਪੁੰਨ ਵਿਚਾਰ, ਨਰਕ ਸੁਰਗ ਫਿਰ ਫਿਰਿਓ ਤਾਰ। ਸੁਭਾਵਿਕ ਤੌਰ 'ਤੇ ਮਨੁੱਖ ਦੀ ਬੁੱਧ ਦਾ ਇਹੀ ਫੈਸਲਾ ਹੁੰਦਾ ਹੈ ਕਿ ਸੰਸਾਰ ਵਿੱਚ ਤੁਲਨਾ ਹੈ, ਹਰ ਚੀਜ਼ ਨਾਲ ਤੋਲ ਕੇ ਉਸ ਦੇ ਮੁੱਲ ਦੀ ਵਸਤੂ ਦੇਣੀ ਪੈਂਦੀ ਹੈ। ਜਿਵੇਂ ਕੁਝ ਸਮਾਂ ਪਹਿਲੇ ਨਗਰਾਂ ਵਿੱਚ ਪੈਸਾ ਤਾਂ ਘੱਟ ਹੁੰਦਾ ਸੀ, ਅਨਾਜ ਹੁੰਦਾ ਸੀ, ਸਬਜ਼ੀ ਵੇਚਣ ਵਾਲੇ ਆਉਣੇ ਅਤੇ ਉਹ ਸਬਜ਼ੀ ਦਾ ਮੁੱਲ ਪੈਸਿਆਂ 'ਚ ਦੱਸਣ ਦੀ ਬਜਾਏ ਕਹਿੰਦੇ ਹੁੰਦੇ ਸਨ, ਕਣਕ ਤੋਂ 2 ਤੋਲ, ਮੱਕੀ ਤੋਂ 1 ਤੋਲ, ਦਾਣਿਆਂ ਨਾਲ ਤੋਲ ਕੇ ਦੇਣਾ। ਧਾਰਮਿਕ ਜਗਤ ਵਿੱਚ ਇਸ ਗੁਰ ਨੂੰ ਉਹਨਾਂ ਰੱਖਿਆ ਕਿ ਜੇਕਰ ਤੂੰ ਇਹ ਪਾਪ ਕੱਟਣਾ ਹੈ ਤਾਂ ਇਹ ਪੁੰਨ ਕਰਨਾ ਪਏਗਾ, ਇਹ ਪਾਪ ਕੱਟਣਾ ਹੈ ਅਤੇ ਇਹ ਪੁੰਨ ਕਰਨਾ ਪਏਗਾ, ਇਹ ਪਾਪ ਕੱਟਣਾ ਅਤੇ ਪ੍ਰਾਸ਼ਚਿਤ ਕਰਨਾ ਪਵੇਗਾ। ਔਰ ਕਈ ਵਾਰ ਤਾਂ ਪ੍ਰਾਸ਼ਚਿਤ ਕਰਦਿਆਂ ਹੀ ਬੰਦਾ ਖਤਮ ਹੋ ਜਾਂਦਾ ਸੀ, ਜੀਵਨ ਦਾ ਨਾ ਕੋ ਰਸ ਰਹਿ ਜਾਣਾ ਔਰ ਨਾ ਹੀ ਕਈ ਵਾਰ ਜੀਵਨ ਦਾ ਅਵਸਰ ਮਿਲਣਾ। ਦਸਮ ਗ੍ਰੰਥ ਵਿੱਚ ਇੱਕ ਰਚਨਾ ਹੈ ਤ੍ਰਿਆ ਚਰਿੱਤਰ, ਉਸ ਦੇ ਵਿੱਚ ਇੱਕ ਕਥਾ ਹੈ, ਕਥਾ ਦਾ ਸਾਰੰਸ਼ ਸੰਖੇਪ ਐਸਾ ਹੈ ਕਿ ਇੱਕ ਸੌਦਾਗਰ ਦੀ ਪਤਨੀ ਬੜੀ ਸੁੰਦਰ ਸੀ, ਉਹ ਕਿਤੇ ਬਾਹਰ ਗਿਆ, ਰਾਜੇ ਨੇ ਆਪਣੇ ਮਹਿਲਾਂ 'ਚ ਪਾ ਲਈ, ਵਾਪਸ ਆਇਆ, ਉਸਨੂੰ ਸੰਦੇਸ਼ਾ ਭੇਜਿਆ ਕਿ ਤੂੰ ਕੀ ਕੀਤਾ, ਰਿਜ਼ਕ ਤਾਂ ਸਾਡੇ ਘਰ ਵੀ ਬਹੁਤ ਸੀ ਪਰ ਤੂੰ ਮਹਿਲਾਂ ਦਾ ਲਾਲਚ ਕਰ ਲਿਆ। ਉਸਨੇ ਕਿਹਾ, ਨਹੀਂ, ਮੇਰੇ ਨਾਲ ਜ਼ੁਲਮ ਹੋਇਆ, ਜ਼ਬਰਦਸਤੀ ਹੋਈ ਹੈ, ਕੀ ਮੈਂ ਜੇ ਵਾਪਸ ਆ ਜਾਵਾਂ ਤਾਂ ਤੂੰ ਮੈਨੂੰ ਘਰ ਵਸਾ ਲਵੇਂਗਾ। ਉਸਨੇ ਕਿਹਾ, ਹਾਂ। ਉਸਨੇ ਰਾਜੇ ਨੂੰ ਮਾਰ ਦਿੱਤਾ, ਵਾਪਸ ਆ ਗਈ। ਹੁਣ ਰਾਜੇ ਦਾ ਖੂਨ ਸਿਰ ਹੈ, ਜਾਨ ਬਚਾਉਣ ਲਈ ਦੋਵੇਂ ਉੱਥੋਂ ਨਸ ਤੁਰੇ, ਜੰਗਲ ਵਿੱਚ ਆ ਗਏ, ਜੰਗਲੀ ਰਸਤਾ ਸੀ, ਉੱਥੇ ਪਤੀ ਨੂੰ ਸੱਪ ਲੜਿਆ, ਪਤੀ ਮਰ ਗਿਆ। ਇਹ ਰੋਣ ਲੱਗੀ, ਰੋਣ ਦੀ ਆਵਾਜ਼ ਸੁਣ ਕੇ ਚੋਰ ਆ ਗਏ, ਹੁਣ ਇਹ ਚੋਰਾਂ ਦੇ ਕਾਬੂ ਆ ਗਈ। ਚੋਰਾਂ ਨੇ ਗਣਕਾ ਦੇ ਘਰ ਵੇਚ ਦਿੱਤੀ, ਵੇਸ਼ਵਾ ਬਣ ਗਈ, ਆਪਣਾ ਹੀ ਪੁੱਤਰ ਜਵਾਨ ਹੋਇਆ ਉਹ ਗਿਆ, ਵਾਕਫੀ ਨਿਕਲ ਆਈ, ਪੰਡਿਤਾਂ ਨੂੰ ਪੁੱਛਿਆ ਬੜਾ ਪਾਪ ਹੋਇਆ, ਹੁਣ ਮੈਂ ਇਹ ਬਖਸ਼ਾਵਾਂ ਕਿਵੇਂ। ਉਹਨੇ ਕਿਹਾ, ਨਦੀ ਦੇ ਕਿਨਾਰੇ ਬੋੜ ਹੋਵੇ, ਉੱਥੇ ਚਿਖਾ ਚਿਣ ਕੇ ਸੜ ਜਾ ਅਤੇ ਤੂੰ ਤਾਂ ਬਖਸ਼ੀ ਜਾਏਂਗੀ। ਲੱਭ ਲਿਆ ਬੋੜ, ਨਦੀ ਦਾ ਕਿਨਾਰਾ, ਚਿਖਾ ਚਿਣ ਲਈ। ਹੁਣ ਜਦੋਂ ਅੱਗ ਲਾਈ ਬੈਠਣ ਲੱਗੀ, ਸੇਕ ਲੱਗਾ, ਬਰਦਾਸ਼ਤ ਨਾ ਹੋਇਆ, ਨਦੀ ਵਿੱਚ ਛਾਲ ਮਾਰ ਗਈ, ਗੇਲੀਆਂ ਰੁੜਦੀਆਂ ਜਾ ਰਹੀਆਂ ਸਨ, ਉਹ ਫੜ ਕੇ ਤਰ ਗਈ, ਅੱਗੇ ਗੁਜਰਾਂ ਦੇ ਕਾਬੂ ਆ ਗਈ। ਇੱਕ ਗੁਜਰ ਨੇ ਸ਼ਾਦੀ ਕਰ ਲਈ, ਗੁਜਰੀ ਬਣ ਗਈ, ਦੁੱਧ ਵੇਚਣ ਵਾਸਤੇ ਗਈਆਂ। ਰਾਜਕੁਮਾਰ ਆ ਰਿਹਾ ਸੀ, ਘੋੜੇ ਬਹੁਤ ਸਨ, ਇੱਕ ਘੋੜਾ ਟਕਰਾਇਆ, ਗੁਜਰੀਆਂ ਦਾ ਦੁੱਧ ਰੁੜ ਗਿਆ, ਬਾਕੀ ਦੀਆਂ ਰੋਣ ਅਤੇ ਹੱਸੇ। ਤੂੰ ਰਾਜਕੁਮਾਰ, ਕਹਿਣ ਲੱਗਾ, ਬਾਕੀ ਰੋ ਰਹੀਆਂ ਨੇ, ਤੂੰ ਕਿਉਂ ਹੱਸ ਰਹੀ ਹੈ? ਕਹਿਣ ਲੱਗੀ, ਮੈਂ ਇਹ ਗੁਜਰੀ ਨਹੀਂ, ਮੈਂ ਅਨੇਕਾਂ ਮੁਸੀਬਤਾਂ 'ਚੋਂ ਗੁਜਰੀ ਹਾਂ, ਰਹਿ ਹੀ ਕੀ ਗਿਆ ਜਿਸ ਵਾਸਤੇ ਮੈਂ ਰੋਵਾਂ, ਇਸ ਲੱਸੀ ਵਾਸਤੇ ਰੋਵਾਂ। ਉਹ ਸਵਈਆ ਇੰਜ ਹੈ ਜਿਹੜਾ ਉੱਥੇ ਦਰਜ ਹੈ, ਨਿਰਪਮਾਰ ਚੱਲੀ ਆਪਣੇ ਪਤ ਸਿਓਂ, ਪਤ ਸਰਪ ਡਸਿਓ, ਫਾਇਓ ਦੁੱਖ ਭਰ ਹੂੰ, ਬਨ ਮੰਝ ਗਈ ਤਬ ਚੋਰ ਦਈ, ਤਿਨ ਵੇਚ ਦਈ ਗਣਕਾ ਗ੍ਰਹਿ ਕੋ, ਸੁਤ ਸੰਗ ਭਈ ਜਰਬੇ ਕੋ ਗਈ, ਪੁਣ ਕਾਟ ਕੇ ਸੰਗ ਨਦੀ ਤਰ ਹੂੰ, ਸੁਣ ਰਾਜਕੁਮਾਰ ਹੋਂ ਗੁਜਰੀ ਹੋਂ, ਅਬ ਸ਼ਾਸ਼ ਕੀ ਸੋਚ ਕਹਾਂ ਕਰੂੰ, ਇਹਦੀ ਕੀ ਸੋਚ ਕਰਾਂ। ਇਹ ਬੀਬੀ ਜੇ ਕਿਤੇ ਮੇਰੇ ਦਸ਼ਮੇਸ਼ ਪਿਤਾ ਦੇ ਦਰਬਾਰ ਵਿੱਚ ਆ ਜਾਂਦੀ ਕਿ ਸਤਿਗੁਰੂ ਮੈਂ ਕਿਵੇਂ ਬਖਸ਼ੀ ਜਾਵਾਂ। ਪਤਾ ਸਤਿਗੁਰਾਂ ਨੇ ਕੀ ਕਹਿਣਾ ਸੀ? ਉਹਨਾਂ ਕਹਿਣਾ ਸੀ, ਪੁੱਤਰ ਤੇਰੇ 'ਤੇ ਜ਼ੁਲਮ ਹੋਇਆ, ਤੂੰ ਤਾਂ ਪਾਪ ਅਪਰਾਧ ਕੀਤਾ ਹੀ ਕੋਈ ਨਹੀਂ, ਪਾਪ ਅਪਰਾਧ ਜ਼ੁਲਮ 'ਤੇ ਹੋਇਆ ਤੇਰੇ 'ਤੇ, ਤੂੰ ਨਾਮ ਜਪ ਅਤੇ ਭੁੱਲੀ ਜਾ, ਆ ਤੈਨੂੰ ਸਿੱਖ ਬਣਾਵਾਂ, ਤੈਨੂੰ ਅਕਾਲ ਪੁਰਖ ਦੇ ਲੜ ਲਾਵਾਂ। ਜਿਸ ਪਾਪੀ ਕੋ ਮਿਲੇ ਨਾ ਠੋਈ, ਸ਼ਰਨ ਆਵੈ ਤਾਂ ਨਿਰਮਲ ਹੋਈ। ਸਤਿਗੁਰਾਂ ਨੇ ਵੱਡੇ ਵੱਡੇ ਪਾਪੀਆਂ ਨੂੰ ਉਤਾਰ ਦਿੱਤਾ। ਸਤਿਗੁਰਾਂ ਨੇ ਕਿਹਾ, ਐਸਾ ਨਾ ਕਰੋ, ਕਿ ਕੱਪੜੇ ਦੇ ਦਾਗ ਤਾਂ ਬਾਕੀ ਰਹਿਣ ਅਤੇ ਕੱਪੜਾ ਹੀ ਫਟ ਜਾਏ, ਧੋਣ ਦਾ ਢੰਗ ਕੀ ਹੋਇਆ। ਦੋ ਸ਼ੌਕ ਸੇ ਪਰ ਇਤਨਾ ਨਾ ਰਗੜ ਕੇ ਦੱਬਾ ਰਹੇ ਕੱਪੜੇ ਪਰ ਨਾ ਕੱਪੜਾ ਬਾਕੀ। ਕੱਪੜਾ ਬਚੇ ਹੀ ਨਾ, ਜੀਵਨ ਬਚੇ ਹੀ ਨਾ, ਪ੍ਰਾਸ਼ਚਿਤ ਕਾਹਦਾ ਹੋਇਆ। ਸਤਿਗੁਰਾਂ ਨੇ ਕਿਹਾ ਜੀਵਨ ਭਰ ਕੋਈ ਪਾਪ ਕਰਦਾ ਰਹੇ, ਸਤਿਗੁਰੂ ਦੀ ਸ਼ਰਨ ਵਿੱਚ ਆ ਜਾਏ ਅਤੇ ਉਹ ਆਖੇ ਮੈਂ ਬਖਸ਼ਿਆ ਕਿਵੇਂ ਜਾਵਾਂ। ਨੀਅਤ ਹੋਵੇ ਕਿ ਬਖਸ਼ੇ ਜਾਵਾਂ, ਅੱਗੋਂ ਕਰਨੇ ਬੰਦ ਕਰ ਦਿਆਂ। ਮੈਂ ਬਦਲਣਾ ਚਾਹੁੰਦਾ, ਮੈਂ ਪਵਿੱਤਰ ਹੋਣਾ ਚਾਹੁੰਦਾ। ਕਹਿੰਦੇ ਨੇ ਸਤਿਗੁਰੂ, ਕਹਿੰਦੇ ਨੇ ਇੱਕ ਛੇ ਨਹੀਂ ਲੱਗਦਾ। ਆ ਨਾਮ ਤੈਨੂੰ ਤੇਰੀ ਝੋਲੀ ਵਿੱਚ ਪਾਵਾਂ, ਨਾਮ ਦਾ ਦੀਵਾ ਬਹਲ ਦੇ, ਇਹ ਪਾਪ ਸਾਰੇ ਹੀ ਸੜ ਕੇ ਸਵਾਹ ਹੋ ਜਾਣਗੇ। ਜਿਸ ਵੇਲੇ ਗਿਆ ਵਿੱਚ ਇਹ ਪ੍ਰਸ਼ਨ ਹੋਇਆ, ਉਹ ਕਹਿਣ ਲੱਗੇ ਅਸੀਂ ਤਾਂ ਪ੍ਰਾਸ਼ਚਿਤ ਦੱਸਣੇ ਹਾਂ, ਤੁਸੀਂ ਕਹਿੰਦੇ ਹੋ ਨਾਮ ਜਪੋ, ਬਸ ਨਾਮ ਆਖੋ ਮੁੱਕ ਜਾਣਗੇ। ਸਾਹਿਬ ਕਹਿਣ ਲੱਗੇ ਦੀਵਾ ਮੇਰਾ ਏਕ ਨਾਮ, ਮੇਰਾ ਦੀਵਾ ਅਤੇ ਪਰਮਾਤਮਾ ਦਾ ਨਾਮ ਹੀ ਹੈ, ਤੁਹਾਡੇ ਵਾਲੇ ਨਹੀਂ। ਦੁੱਖ ਵਿੱਚ ਪਾਇਆ ਤੇਲ, ਇਸ ਦੀਵੇ ਦੇ ਵਿੱਚ ਤੇਲ ਮੈਂ ਕਿਹੜਾ ਪਾਇਆ ਦੁੱਖਾਂ ਦਾ। ਨਾਮ ਦਾ ਦੀਵਾ ਬਲੇ, ਹੁਣ ਦੀਵਾ ਤੇਲ ਤੋਂ ਬਿਨਾਂ ਜਗਦਾ ਨਹੀਂ, ਅਤੇ ਨਾਮ ਦੇ ਦੀਵੇ ਵਿੱਚ ਤੇਲ ਕਿਹੜਾ ਪੈਂਦਾ? ਜੀਵਨ ਦੇ ਦੁੱਖ ਕਲੇਸ਼ ਜਿਉਂ ਜਿਉਂ ਨਾਮ ਜਪਦੇ ਹੋ, ਜਿਵੇਂ ਦੀਵਾ ਜਗਦਾ ਅਤੇ ਤੇਲ ਮੁੱਕ ਜਾਂਦਾ, ਨਾਮ ਜਪਦਿਆਂ ਪਾਪ ਮੁੱਕ ਜਾਂਦੇ ਨੇ, ਦੁੱਖ ਸੜ ਜਾਂਦੇ ਨੇ, ਪਾਪ ਜਲ ਜਾਂਦੇ ਨੇ। ਦੁੱਖ ਵਿੱਚ ਪਾਇਆ ਤੇਲ ਉਨ ਚਾਨਣ, ਨਾਮ ਦੇ ਚਾਨਣ ਨੇ ਉਹ ਸੋਖਿਆ, ਉਹ ਤੇਲ ਸੁਕਾ ਦਿੱਤਾ ਦੁੱਖਾਂ ਦਾ। ਚੂਕਾ ਜਮ ਸਿਉ ਮੇਲ, ਕਹਿੰਦੇ ਨੇ ਗੱਪ ਨਾ ਸਮਝਣਾ। ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ, ਇੱਕ ਰੱਤੀ ਲੈ ਭਾਏ ਪਾਏ ਅੱਗ। ਰੱਤੀ ਮਾਤਰ ਅੱਗ ਲਾ ਦਿਓ, ਸਾਰੀਆਂ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ ਨੇ। ਇੱਕ ਵਾਰੀ ਹਿਰਦਿਓ ਜਿਸ ਦਿਨ ਪਰਮਾਤਮਾ ਦਾ ਨਾਮ ਨਿਕਲਿਆ, ਜਨਮਾਂ ਜਨਮਾਂ ਦੇ ਪਾਪ ਮੁੱਕ ਜਾਣਗੇ, ਪਾਪ ਸੜ ਜਾਣਗੇ, ਇਹਨਾਂ ਦਾ ਕੋਈ ਵਜੂਦ ਨਹੀਂ। ਨਾਮ ਦੇ ਅੱਗੇ ਕੁਛ ਵੀ ਨਹੀਂ। ਮਨੁੱਖ ਤੇ ਤੋਲਦਾ ਕਿੰਨਾ ਕੁ ਪੁੰਨ ਕਰਾਂ, ਇਸ ਦੇ ਨਾਲ ਇੰਨਾ ਕੁ ਪਾਪ ਕੱਟਿਆ ਜਾਏਗਾ। ਇਸੇ ਤੋਲ ਦਾ ਇੱਕ ਹੋਰ ਰੂਪ ਹੈ ਕਿ ਗੁਰੂ ਇੱਕ ਹੈ, ਪਾਪੀ ਅਨੇਕ ਨੇ, ਇੰਨਿਆਂ ਨੂੰ ਕਿਵੇਂ ਤਾਰੇਗਾ? ਇਹਦਾ ਭਾਵ ਜਿੰਨੇ ਕੁ ਪਾਪੀ ਨੇ ਓਨੇ ਹੀ ਗੁਰੂ ਚਾਹੀਦੇ ਨੇ, ਤਾਂ ਪਾਪੀ ਤਰਨਗੇ। ਗੁਰੂ ਤਾਂ ਇੱਕ ਹੈ, ਪਾਪੀ ਇੰਨੇ ਸੰਸਾਰ ਦੇ, ਇਹ ਕਿਵੇਂ ਤਰਨਗੇ? ਇਹ ਤਾਂ ਉਹੀ ਪ੍ਰਸ਼ਨ ਹੋਇਆ। ਲੱਕੜੀਆਂ ਤਾਂ ਅਨੇਕ ਨੇ, ਲੇਕਿਨ ਅੱਗ ਲਾਉਣ ਵਾਲੀ ਤੀਲੀ ਇੱਕ ਹੈ, ਇਹ ਕਿਵੇਂ ਸੜਨਗੀਆਂ? ਇੱਕ ਚਿਨੰਗ ਜੇ ਇੰਨੀਆਂ ਲੱਕੜੀਆਂ ਜਲਾ ਸਕਦੀ ਹੈ, ਨਾਮ ਦੀ ਇੱਕ ਚਿਨੰਗ ਗੁਰੂ ਕੋਲੋਂ ਮਿਲਦੀ ਹੈ ਔਰ ਸਾਰੇ ਜਗਤ ਦੇ ਪਾਪਾਂ ਨੂੰ ਸਾੜ ਦਿੰਦੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਆਓ ਗੁਰੂ ਦੀਆਂ ਬਰਕਤਾਂ ਮੈਂ ਤੁਹਾਨੂੰ ਵਿਖਾਵਾਂ। ਜਿੰਨਾ ਕੁ ਨੇੜੇ ਹੋ ਕੇ ਭਾਈ ਗੁਰਦਾਸ ਨੇ ਗੁਰੂ ਨੂੰ ਵੇਖਿਆ ਔਰ ਗੁਰੂ ਦੀਆਂ ਬਖਸ਼ਾਂ, ਗੁਰੂ ਦੀ ਮਤ ਬਾਰੇ ਲਿਖਿਆ, ਉਹ ਉਹਨਾਂ ਦੇ ਹਿੱਸੇ ਹੀ ਆਇਆ। ਭਾਈ ਸਾਹਿਬ ਜੀ ਦਾ ਲਿਖਣ ਦਾ ਢੰਗ ਬੜਾ ਨਿਰਾਲਾ, ਅਨੇਕਾਂ ਪ੍ਰਮਾਣ ਦੇ ਦਿੰਦੇ ਨੇ ਕਿ ਕੋਈ ਸਾਡੀ ਪਕੜ ਵਿੱਚ ਆ ਜਾਏ, ਗੱਲ ਸਮਝ ਵਿੱਚ ਆ ਜਾਏ। ਇਹ ਗਿਆਨ ਐਸਾ ਹੈ, ਸਮਝ ਵਿੱਚ ਆ ਜਾਏ ਤਾਂ ਮਨ ਦੀ ਬਿਮਾਰੀ ਮੁੱਕਦੀ ਏ। ਗੱਲ ਯਾਦ ਰੱਖਣੀ, ਵੈਦ ਡਾਕਟਰ ਬਿਮਾਰੀ ਸਮਝਦਾ, ਮਰੀਜ਼ ਨੂੰ ਵੀ ਸਮਝ ਆ ਦਿੰਦਾ, ਕਹਿੰਦਾ ਬਿਮਾਰੀ ਤਾਂ ਸਮਝ ਵਿੱਚ ਆ ਗਈ ਹੈ ਪਰ ਮੁੱਕੇਗੀ ਹੁਣ ਤਾਂ ਜੇ ਦਵਾਈ ਖਾਏਗਾ। ਪਰ ਯਕੀਨ ਜਾਣਨਾ, ਮਨ ਦੀਆਂ ਬਿਮਾਰੀਆਂ ਐਸੀਆਂ ਨੇ ਜਿਸ ਦਿਨ ਸਮਝ ਵਿੱਚ ਆ ਜਾਂਦੀ ਹੈ ਨਾ, ਇਹ ਸਮਝ ਹੀ, ਇਹ ਗਿਆਨ ਹੀ ਦਵਾਈ ਹੈ। ਇਹ ਗਿਆਨ ਜੋ ਗੁਰੂ ਦਿੰਦਾ, ਗੁਰੂ ਕਿਹੜੀ ਦਵਾਈ ਦਿੰਦਾ? ਗਿਆਨ ਦੀ, ਸਮਝ ਦੀ। ਸਮਝ ਆ ਜਾਏ ਮਨੁੱਖ ਇਹਨਾਂ ਰੋਗਾਂ ਤੋਂ, ਦੁੱਖਾਂ ਤੋਂ ਮੁਕਤ ਹੋ ਜਾਂਦਾ, ਅਨੇਕਾਂ ਪ੍ਰਮਾਣ ਦੇ ਕੇ ਸਮਝਾਇਆ। ਪਹਿਲਾ ਪ੍ਰਮਾਣ ਗੁਰੂ ਦੇ ਸੰਬੰਧ ਵਿੱਚ ਕੀ ਦਿੱਤਾ ਕਿ ਗੁਰੂ ਕੀ ਹੈ ਔਰ ਕਿਵੇਂ ਪਾਰ ਕਰਦਾ ਹੈ। ਸਰਵਣ ਕਰੋ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਬੇੜੀ ਚਾੜ ਲੰਘਾਏਦਾ ਬਾਹਲੇ ਪੂਰ ਮਾਨਸ ਮੋਹਾਣਾ।
ਜਿਵੇਂ ਕੋਈ ਮਨੁੱਖ ਮਲਾਹ ਹੈ, ਨਦੀ ਦੇ ਕਿਨਾਰੇ ਹੈ, ਸਵੇਰੇ ਆ ਜਾਂਦਾ, ਸਵੇਰ ਤੋਂ ਸ਼ਾਮ ਤੱਕ ਇੱਕ ਆਪ ਹੈ, ਇੱਕ ਉਸਦੀ ਬੇੜੀ ਹੈ। ਜੋ ਉਸਦੀ ਬੇੜੀ 'ਚ ਬੈਠ ਜਾਂਦਾ ਪੂਰਾ ਦੇ ਪੂਰ ਪਾਰ ਕਰ ਦਿੰਦਾ। ਮਲਾਹ ਇੱਕ ਹੈ, ਆਪਣੇ ਬੇੜੇ 'ਤੇ ਬਿਠਾ ਕੇ ਅਨੇਕਾਂ ਨੂੰ ਪਾਰ ਕਰ ਦਿੰਦਾ। ਔਰ ਮਲਾਹ ਨੂੰ ਇਹ ਪੁੱਛੀਏ ਨਾ ਕਦੀ ਭਈ ਦੱਸ ਅੱਜ ਤੱਕ ਤੂੰ ਕਿੰਨਿਆਂ ਕੁ ਨੂੰ ਬੇੜੀ ਤੋਂ ਪਾਰ ਲੰਘਾਇਆ, ਬੇੜੀ 'ਤੇ ਕਿੰਨੇ ਕੁ ਚੜ੍ਹਾਏ ਨੇ ਔਰ ਕਿੰਨੇ ਕੁ ਪਾਰ ਲੰਘਾਏ ਨੇ। ਸੱਚ ਇਹੋ ਹੀ ਉਹਨੇ ਕਹਿਣਾ, ਯਾਦ ਨਹੀਂ, ਪਤਾ ਨਹੀਂ ਕਿੰਨੇ ਹੀ ਆਏ ਨੇ ਔਰ ਕਿੰਨੇ ਗਏ ਨੇ, ਕਿੰਨੇ ਕੁ ਆਏ। ਬਸ ਜਿਹੜੇ ਆਏ ਨੇ, ਮੇਰਾ ਤਾਂ ਕੰਮ ਇਹ ਹੀ ਹੈ ਕਿ ਆਏ ਔਰ ਪਾਰ ਲੰਘਾ ਦਿੱਤੇ। ਮੈਂ ਤਾਂ ਕਿਸੇ ਨੂੰ ਪੁੱਛਦਾ ਵੀ ਨਹੀਂ ਕਿ ਤੇਰਾ ਨਾਂ ਕੀ ਹੈ। ਜਿਹੜਾ ਆਵੇ ਮੈਂ ਉਸਨੂੰ ਪਾਰ ਕਰ ਦੇਣਾ। ਗੁਰੂ ਪਰਉਪਕਾਰੀ ਹੈ, ਪਰਉਪਕਾਰੀ, ਪਰਉਪਕਾਰ ਕਰਦੇ ਜ਼ਰੂਰ ਨੇ, ਯਾਦ ਕੋਈ ਨਹੀਂ ਰੱਖਦੇ। ਹੁਣ ਇਤਿਹਾਸਕਾਰਾਂ ਲਿਖਿਆ ਜ਼ਰੂਰ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਤਾਰ ਦਿੱਤਾ, ਇਸ ਨੂੰ ਤਾਰ ਦਿੱਤਾ, ਇਸ ਨੂੰ ਤਾਰ ਦਿੱਤਾ। 974 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਜ ਨੇ। ਮੈਂ ਪੜ੍ਹ ਕੇ ਹੈਰਾਨ ਹੋ ਗਿਆ, ਉਹਨਾਂ ਨੇ ਜ਼ਿਕਰ ਹੀ ਕੋਈ ਨਹੀਂ ਕੀਤਾ ਕਿ ਮੈਂ ਕਿਸ ਕਿਸ ਨੂੰ ਤਾਰ ਦਿੱਤਾ, ਮੈਂ ਕਿਸ ਕਿਸ ਨੂੰ ਪਾਰ ਕੀਤਾ। ਨਹੀਂ, ਉੱਥੇ ਮੈਂ ਨਾਮ ਦੀ ਚੀਜ਼ ਹੈ ਹੀ ਨਹੀਂ। ਉਹਨਾਂ ਨੇ ਤਾਰਿਆ ਹੈ, ਜਨਾਇਆ ਨਹੀਂ, ਬਿਲਕੁਲ ਨਹੀਂ ਕਿਹਾ ਮੈਂ ਤਾਰਿਆ। ਜੇ ਪੁੱਛਿਆ ਵੀ ਪਾਤਸ਼ਾਹ ਅਨੇਕਾਂ ਨੂੰ ਤੁਸੀਂ ਤਾਰਿਆ ਕੋਈ ਤਾਂ ਦੱਸੋ, ਉਹ ਕਹਿੰਦੇ ਨੇ ਤੇਰਾ ਏਕ ਨਾਮ ਤਾਰੇ ਸੰਸਾਰ। ਮੈਂ ਨਹੀਂ ਤਾਰਿਆ, ਪਰਮਾਤਮਾ ਦੇ ਨਾਮ ਨੇ ਤਾਰਿਆ, ਅਕਾਲ ਪੁਰਖ ਨੇ ਤਾਰਿਆ। ਉਹ ਤਾਰਨ ਵਾਲਾ ਹੈ, ਉਸਦਾ ਨਾਮ ਤਾਰਨ ਵਾਲਾ ਹੈ, ਨਾਮ ਨੇ ਤਾਰਿਆ, ਸ਼ਬਦ ਨੇ ਤਾਰਿਆ। ਇਹ ਤਾਂ ਸ਼ਬਦ ਦਾ ਬੇੜਾ ਹੈ। ਗੁਰ ਜਹਾਜ ਖੇਵਟ ਗੁਰੂ ਗੁਰਬਿਨ ਤਰਿਓ ਨਾ ਕੋਏ। ਗੁਰੂ ਦੇ ਬੇੜੇ ਵਿੱਚ ਜਿਹੜਾ ਬੈਠ ਗਿਆ ਪਾਰ ਹੋ ਗਿਆ, ਕਿੰਨੇ ਕੁ ਹੋ ਗਏ ਕੋਈ ਪਤਾ ਨਹੀਂ। ਗੁਰੂ ਇੱਕ ਹੈ, ਤਰਨ ਵਾਲੇ ਅਨੇਕ ਹਨ, ਉਹ ਤਾਰੀ ਜਾ ਰਹੀ ਹੈ। ਗੁਰੂ ਪੱਤਨ 'ਤੇ ਬੈਠਾ, ਇਸ ਪੱਤਨ ਦਾ ਨਾਮ ਸਤ ਸੰਗਤ ਹੈ। ਜਿਹੜਾ ਸੁਰਤ ਕਰਕੇ ਆ ਕੇ ਬੈਠ ਗਿਆ ਉਹ ਪਾਰ ਹੋ ਗਿਆ। ਕਿੰਨੇ ਕੁ ਹੋ ਗਏ ਕੋਈ ਅੰਤੀ ਨਹੀਂ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਧਾ। ਬਸ ਇੱਕੋ ਹੀ ਸ਼ਰਤ ਹੈ, ਆ ਬੇੜੇ ਵਿੱਚ ਬੈਠ ਜਾ। ਤਨ ਨੇ ਉਹ ਆਪ ਵੀ ਬੈਠ ਗਏ, ਪਰਿਵਾਰ ਨੂੰ ਵੀ ਬਿਠਾ ਲਿਆ। ਹੁਣ ਇਹ ਤਾਂ ਆਮ ਕਰਦੇ ਹੀ ਹਾਂ, ਆਪ ਆਏ ਬੱਚਿਆਂ ਨੂੰ ਵੀ ਨਾਲ ਲੈ ਆਏ, ਮੈਂ ਕਹਿੰਦਾ ਮੁਬਾਰਕ ਹੈ। ਪਰ ਤਨ ਨੇ ਉਹ ਜਿਹੜੇ ਆਪ ਵੀ ਗੁਰੂ ਦੇ ਬੇੜੇ ਵਿੱਚ ਬੈਠੇ, ਆਪਣੇ ਬੱਚਿਆਂ ਨੂੰ ਵੀ ਬਿਠਾ ਲਿਆ, ਪਰਿਵਾਰ ਨੂੰ ਵੀ ਬਿਠਾ ਲਿਆ। ਮੰਨੈ ਪਰਿਵਾਰ ਸਾਧਾਰ, ਦੀਨ ਦਿਆਲ ਭਰੋਸਾ ਤੇਰੇ, ਸਭ ਪਰਿਵਾਰ ਚੜਾਇਆ ਬੇੜਾ। ਜਿਹੜੇ ਸਤਿਗੁਰੂ ਦੇ ਬੇੜੇ ਵਿੱਚ ਬੈਠ ਗਏ ਉਹ ਪਾਰ ਹੋ ਗਏ। ਗੁਰੂ ਮਲਾ ਇੱਕ ਹੈ, ਚੜ੍ਹਨ ਵਾਲੇ ਅਨੇਕ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਬੈਠ ਜਾਂਦਾ ਸਤਿਗੁਰੂ ਉਸ ਨੂੰ ਪਾਰ ਕਰ ਦਿੰਦਾ। ਬੇੜੀ ਚਾੜ ਲੰਘਾਏਂਦਾ ਬਾਹਲੇ ਪੂਰ, ਪੂਰ ਕੀ ਹੁੰਦਾ? ਬੇੜੀਆਂ ਨਾਲ ਭਰੀ ਹੋਈਏ, ਅਸਵਾਰੀਆਂ ਨਾਲ ਭਰੀ ਬੇੜੀ, ਉਹ ਪੂਰ ਹੈ। ਬਾਹਲੇ ਪੂਰ, ਬਹੁਤ ਸਾਰੇ ਪੂਰ ਲੰਘਾਉਂਦਾ ਮਾਨਸ ਮੋਹਾਣਾ। ਮਾਨਸ ਮਨੁੱਖ, ਮੋਹਾਣਾ ਮਲਾ। ਗੁਰੂ ਜਿਵੇਂ ਇੱਕ ਮਲਾਹ ਪੂਰ ਕਰਦਾ ਪਾ ਪੂਰਾਂ ਨੂੰ ਪਾਰ ਕਰਦਾ, ਇਸੇ ਤਰ੍ਹਾਂ ਸੰਗਤ ਦਾ ਪੂਰ ਆ ਜਾਂਦਾ ਔਰ ਗੁਰੂ ਉਹਨਾਂ ਦਾ ਨਿਸਤਾਰਾ ਕਰਦਾ, ਗੁਰੂ ਉਹਨਾਂ ਨੂੰ ਭਵ ਜਲ ਤੋਂ ਪਾਰ ਕਰਦਾ। ਮਲਾਹ ਪਾਣੀ ਦੇ ਸਾਗਰ ਤੋਂ ਪਾਰ ਕਰਦਾ, ਪਾਣੀ ਦੀ ਨਦੀ ਤੋਂ ਪਾਰ ਕਰਦਾ, ਗੁਰੂ ਭਵ ਜਲ ਤੋਂ ਪਾਰ ਕਰਦਾ, ਜਿਸ ਵਿੱਚ ਅਨੇਕਾਂ ਡੁੱਬ ਰਹੇ ਸਨ। ਤਰਨਾ ਆਉਂਦਾ ਨਹੀਂ, ਡੁੱਬਣਾ ਹਰ ਇੱਕ ਨੂੰ ਆਉਂਦਾ। ਡੁੱਬਣ ਵਾਸਤੇ ਨਾ ਸਿੱਖਣ ਦੀ ਲੋੜ ਹੈ, ਨਾ ਕਿਸੇ ਕਲਾ ਦੀ ਲੋੜ ਹੈ। ਜਿਹੜਾ ਬੰਦਾ ਕਦੇ ਵੀ ਪਾਣੀ ਵਿੱਚ ਨਹੀਂ ਨਾ ਗਿਆ, ਉਹਨੂੰ ਵੀ ਸੁੱਟ ਦਿਓ, ਡੁੱਬ ਤਾਂ ਉਹ ਵੀ ਜਾਏਗਾ, ਡੁੱਬ ਤਾਂ ਹਰ ਇੱਕ ਹੀ ਜਾਏਗਾ, ਲੇਕਿਨ ਤਰ ਹਰ ਇੱਕ ਨਹੀਂ ਸਕਦਾ। ਤਰਨਾ ਸਿੱਖਣਾ ਪੈਂਦਾ। ਗੁਰੂ ਕਹਿੰਦੇ ਨੇ ਆ ਜਾ, ਤੈਨੂੰ ਬੇੜੇ ਵਿੱਚ ਵੀ ਬਿਠਾ ਦਿਆਂ, ਮੈਂ ਹੋਰ ਕਰਾਂਗਾ, ਤੈਨੂੰ ਤਰਨਾ ਵੀ ਸਿਖਾ ਦੇ। ਗੁਰੂ ਨੇ ਤਰਨਾ ਵੀ ਸਿਖਾਇਆ ਹੈ, ਬੇੜੇ ਵਿੱਚ ਵੀ ਬਿਠਾਇਆ। ਪੁੱਛੋਗੇ ਤਰਨਾ ਕਿੱਥੇ ਕੁ ਸਿਖਾਇਆ, ਕੋਈ ਪੰਕਤੀ ਐਸੀ ਹੈ? ਹੈ। ਸਿੱਧਾਂ ਨੂੰ ਕਿਹਾ ਸੀ ਮੈਂ ਸਿੱਖਾਂ ਨੂੰ ਤਰਨਾ ਸਿਖਾ ਦਿੱਤਾ, ਭਵ ਜਲ ਵਿੱਚ ਇਹ ਨਹੀਂ ਡੁੱਬਣਗੇ। ਕਹਿਣ ਲੱਗੇ ਜੀ ਕਿਵੇਂ ਦਾ ਤਰਨਾ ਸਿਖਾਇਆ? ਕਹਿਣ ਲੱਗੇ ਮੈਂ ਐਸਾ ਤਰਨਾ ਸਿਖਾਇਆ ਕਿ ਮੇਰੇ ਤਰਦੇ ਹੀ ਨਹੀਂ, ਵਿੱਚੋਂ ਉੱਡ ਵੀ ਜਾਂਦੇ ਹਨ। ਜੈਸੇ ਜਲ ਮੈਂ ਕਮਲ ਨੁਰਾਲਮ ਮੁਰਗਾਈ ਨਹਿਸਾਨੈ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਮੁਰਗਾਬੀ ਜਿਵੇਂ ਪਾਣੀ ਦੇ ਵਿੱਚੋਂ ਹੀ ਉਡਾਰੀ ਮਾਰ ਜਾਂਦੀ ਹੈ, ਇਹ ਧੰਦਾ ਕਰਦੇ ਹੋਏ, ਕੰਮ ਕਾਰ ਕਰਦੇ ਹੋਏ, ਜਦੋਂ ਮਨ ਆਏ ਵਿੱਚੇ ਹੀ ਵਾਹਿਗੁਰੂ ਵਾਹਿਗੁਰੂ ਸ਼ੁਰੂ ਕਰਕੇ ਵਾਹਿਗੁਰੂ ਦੇ ਦੇਸ਼ ਪਹੁੰਚ ਜਾਣਗੇ, ਉਡਾਰੀ ਵੀ ਮਾਰ ਜਾਣਗੇ। ਮੈਂ ਆਪ ਨੂੰ ਵੀ ਬੇਨਤੀ ਕਰਾਂ, ਵਡਭਾਗੇ ਹੋ ਜੋ ਤਰਨਾ ਸਿੱਖਣ ਵਾਸਤੇ ਇੱਥੇ ਆ ਗਏ ਹੋ, ਕਿ ਸਤਿਗੁਰੂ ਆ ਗਏ ਹਾਂ, ਸਾਨੂੰ ਤਰਨਾ ਸਿਖਾਓ। ਆਮ ਬੰਦਾ ਤਾਂ ਇਹੀ ਸਮਝਦਾ ਮਾਇਆ ਨਾਲ ਹੀ ਤਰਨਾ, ਅਤੇ ਇੱਥੇ ਆਉਣ ਦੀ ਕੀ ਲੋੜ ਹੈ, ਇਕੱਠੀ ਕਰੋ, ਕਿਸੇ ਥਾਂ ਤੋਂ ਵੀ ਕਰੋ, ਮਾਇਆ ਹੀ ਤਾਰੇਗੀ। ਜਦੋਂ ਕੁਛ ਬੰਦਿਆਂ ਦੀ ਜ਼ਬਾਨ ਤੋਂ ਇਹ ਸੁਣਦਾ ਗਿਆ, ਨਹੀਂ ਜੀ ਛੱਡੋ ਪੈਸਾ ਹੀ ਸਭ ਕੁਛ ਹੈ, ਫਿਰ ਭਾਵ ਇਹ ਹੋਇਆ ਕਿ ਪੈਸੇ ਨਹੀਂ ਤਾਰਨਾ, ਮਾਇਆ ਨਹੀਂ ਤਾਰਨਾ। ਨਹੀਂ, ਪੈਸਾ ਬਹੁਤ ਕੁਛ ਹੈ ਪਰ ਸਭ ਕੁਛ ਨਹੀਂ। ਮੈਂ ਇਹ ਨਹੀਂ ਕਹਿੰਦਾ ਕੁਛ ਵੀ ਨਹੀਂ, ਨਹੀਂ ਹੈ ਪਰ ਸਭ ਕੁਛ ਨਹੀਂ, ਤਾਰੇਗਾ ਤਾਂ ਬਿਲਕੁਲ ਨਹੀਂ। ਗੁਜ਼ਾਰਾ ਇਸ ਨਾਲ ਜ਼ਰੂਰ ਚੱਲ ਜਾਏਗਾ, ਇਹ ਹੈ ਹੀ ਗੁਜ਼ਰਾਨ। ਔਰ ਚੰਗਾ, ਸਿਆਣਿਆਂ ਬੰਦਿਆਂ 'ਤੇ ਕਦੀ ਹੰਕਾਰ ਦੀ ਗੱਲ ਨਹੀਂ ਕੀਤੀ, ਕਰੋੜਾਂ ਵੀ ਪਏ ਹੋਣ, ਕੋਈ ਪੁੱਛੇ ਉਹ ਕਹਿੰਦੇ ਨੇ ਜੀ ਗੁਜ਼ਾਰਾ ਠੀਕ ਚੱਲ ਰਿਹਾ। ਮੈਂ ਕਹਿੰਦਾ ਸ਼ਬਦ ਹੀ ਅਸਲ ਇਹ ਹੈ, ਇਹ ਹੈ ਹੀ ਗੁਜ਼ਰਾਨ, ਇਹ ਗੁਜ਼ਾਰਾ ਹੀ ਠੀਕ। ਇਹ ਦੱਸਣ ਦੀ ਲੋੜ ਹੀ ਕੋਈ ਨਹੀਂ ਕਿ ਮੇਰੇ ਕੋਲ ਬਹੁਤ ਜ਼ਿਆਦਾ, ਨਹੀਂ ਗੁਜ਼ਾਰਾ ਹੈ। ਮੈਂ ਐਸਾ ਸੁਣਿਆ, ਇੱਕ ਸੌਦਾਗਰ ਜਿਹੜਾ ਦਿਨ ਰਾਤ ਸਫ਼ਰ 'ਚ ਰਹਿੰਦਾ ਸੀ, ਇੱਕ ਫਕੀਰ ਨੂੰ ਕਹਿਣ ਲੱਗਾ ਬਾਬਾ ਜੀ ਕੋਈ ਭਲੀ ਗੱਲ, ਕੋਈ ਨਾਮ ਦੀ ਗੱਲ ਦੱਸੋ। ਕਹਿਣ ਲੱਗੇ ਕੰਮ ਕੀ ਕਰਨਾ, ਕਿਰਤ ਕੀ ਹੈ, ਪਹਿਲੇ ਦੱਸ। ਕਹਿਣ ਲੱਗਾ ਜੀ ਵਪਾਰ ਕਰਨਾ, ਔਰ ਜ਼ਿਆਦਾ ਪਾਣੀ 'ਚ ਰਹਿੰਦਾ, ਬੇੜੇ 'ਚ ਗਿਆ ਬੇੜੇ 'ਚ ਆਇਆ, ਫਿਰ ਹੀ ਲਾਉਂਦਾ ਰਹਿੰਦਾ, ਮਲਾਹ ਨਾਲ ਨੇ। ਕਹਿਣ ਲੱਗੇ ਭਲੀ ਗੱਲ ਤੈਨੂੰ ਦੱਸਾਂ, ਪਾਣੀ 'ਚ ਰਹਿੰਦਾ ਤੈਨੂੰ ਤਰਨਾ ਆਉਂਦਾ? ਕਹਿਣ ਲੱਗਾ ਤਰਨਾ ਤਾਂ ਨਹੀਂ ਆਉਂਦਾ, ਬਸ ਬੇੜੀ 'ਚ ਬੈਠਾ ਰਹਿੰਦਾ। ਕਹਿਣ ਲੱਗਾ ਤਰਨਾ ਸਿੱਖ ਲੈ, ਕਿਸੇ ਵੇਲੇ ਕੰਮ ਆਏਗਾ। ਇੱਕ ਮਲਾਹ ਨੂੰ ਕਹਿਣ ਲੱਗਾ ਜੇ ਫਕੀਰ ਨੇ ਕਿਹਾ ਤਰਨਾ ਅਤੇ ਤੂੰ ਮੈਨੂੰ ਤਰਨਾ ਸਿਖਾ ਦੇ, ਕਿੰਨਾ ਕੁ ਟਾਈਮ ਲੱਗੇਗਾ? ਕਹਿਣ ਲੱਗਾ ਜੀ ਕੋਈ 3-4 ਦਿਨ ਕੱਢੋ ਟਾਈਮ, ਅਤੇ ਫਿਰ ਮੈਂ ਤੁਹਾਨੂੰ ਸਿਖਾਵਾਂ। ਲੱਗੇ 3-4 ਦਿਨਾਂ 'ਚ ਤਾਂ ਅਸੀਂ ਫੇਰਾ ਲਾ ਲੈਣਾ, 3-4 ਦਿਨ ਹੈ ਕਿਸ ਕੋਲ ਨੇ? ਕਹਿਣ ਲੱਗਾ ਫੇਰੇ ਬੇੜੀ 'ਚ ਬੈਠਿਆਂ ਤਾਂ ਤਰਨਾ ਨਹੀਂ ਆਉਣਾ, ਨਾ ਖੁਸ਼ਕੀ 'ਤੇ ਸੜਕ 'ਤੇ ਤਾਂ ਤਰਨਾ ਨਹੀਂ ਜੇ ਆਉਂਦਾ, ਇਹ ਪਾਣੀ 'ਚ ਜਾਣਾ ਪੈਣਾ। ਕਹਿਣ ਲੱਗਾ ਕੋਈ ਹੋਰ ਜੁਗਤੀ ਸੌਖੀ ਜੀ? ਕਹਿਣ ਲੱਗਾ ਉਹ ਤਾਂ ਕੀਤੀ ਹੈ, ਜੁਗਤੀਆਂ ਹੈ ਹੀ ਨੇ। ਅੱਜ ਵੇਖੋ ਟਾਇਰ ਵੱਡੇ ਵੱਡੇ ਬੰਨੇ ਹੁੰਦੇ ਨੇ, ਟਿਊਬਾਂ ਬੰਨੀਆਂ, ਜਾਕਟਾਂ ਬਣ ਗਈਆਂ ਨੇ, ਪਾ ਕੇ ਛਾਲ ਮਾਰ ਜਾਓ। ਉਸ ਵੇਲੇ ਉਹਨੇ 2 ਪੀਪੇ ਕੋਲ ਰੱਖ ਦਿੱਤੇ, ਕਹਿਣ ਲੱਗੇ ਖਾਲੀ ਨੇ, ਜੇ ਕਿਤੇ ਮੌਕਾ ਬਣ ਜਾਏ ਤਾਂ ਇਹ ਲੈ ਕੇ ਛਾਲ ਮਾਰ ਜਾਣੇ, ਡੁੱਬਣ ਨਹੀਂ ਦੇਣਗੇ। ਮੌਕਾ ਆ ਗਿਆ, ਤੂਫਾਨ ਆ ਗਿਆ, ਬੇੜੀ ਡੋਲਣ ਲੱਗੀ। ਮਲਾਹ ਕਹਿਣ ਲੱਗੇ ਸੇਠ ਜੀ ਤੁਸੀਂ ਆਪਣੇ ਪੀਪੇ ਸਾਂਭੋ ਅਤੇ ਅਸੀਂ ਜਾ ਰਹੇ ਹਾਂ। ਕਿਉਂਕਿ ਅਸੀਂ ਤਰ ਸਕਦੇ ਹਾਂ। ਆਹ ਪੀਪੇ ਚੁੱਕੋ, ਇੱਕ ਧਿਆਨ ਆਇਆ, ਕਹਿਣ ਲੱਗਾ ਪੀਪਿਆਂ ਹੀ ਧਾਰਨਾ ਅਤੇ ਦੋ ਪੀਪੇ ਸੋਨੇ ਦੀਆਂ ਮੋਹਰਾਂ ਦੇ ਭਰੇ ਵੀ ਪਏ ਹੋਏ ਨੇ, ਇਹ ਲੈ ਕੇ ਛਾਲ ਨਾ ਮਾਰਾਂ। ਬਸ ਇਹੀ ਕੀਤਾ, ਭਰੇ ਪੀਪੇ ਲੈ ਕੇ ਮਾਰੀ ਛਾਲ, ਅਤੇ ਕੀ ਹੋਇਆ ਹੋਵੇਗਾ, ਭਲੀ ਭਾਂਤ ਆਪ ਜਾਣਦੇ ਹੋ। ਭਰੇ ਪੀਪੇ ਭਾਵੇਂ ਮਿੱਟੀ ਦੇ ਹੋਣ ਭਾਵੇਂ ਸੋਨੇ ਦੇ ਹੋਣ, ਉਹਨਾਂ ਡੁੱਬਣਾ ਹੀ ਸੀ, ਡੁੱਬ ਗਿਆ। ਡੁੱਬਦਾ ਗੱਲ ਕਹਿਣ ਲੱਗਾ, ਦੁਨੀਆਂ ਦੇ ਲੋਕੋ ਭਰੇ ਪੀਪੇ ਡੁਬੋ ਦਿੰਦੇ ਨੇ, ਖਾਲੀ ਤਾਰਦੇ ਨੇ, ਮੈਂ ਸੋਨੇ 'ਤੇ ਭਰੋਸਾ ਕਰ ਲਿਆ, ਮੈਂ ਡੁੱਬ ਗਿਆ। ਪਹਿਲੀ ਗੱਲ ਇਹ ਹੈ, ਸੰਸਾਰ ਦੇ ਭਰੇ ਹੋਏ ਪੀਪੇ ਇਹਨਾਂ ਨੂੰ ਜਿੰਨੀ ਛੇਤੀ ਹੋ ਸਕੇ ਬੰਦਾ ਖਾਲੀ ਕਰ ਲਵੇ, ਕਿ ਹੈ ਹੀ ਖਾਲੀ ਨੇ, ਮਿੱਟੀ ਸੋਨਾ ਬਰਾਬਰ ਹੈ, ਮੈਂ ਤਰਨਾ ਤਾਂ ਸਿੱਖ ਸਕਾਂਗਾ। ਉਸ ਪਾਸਿਓਂ ਬੰਦਾ ਨਿਰਾਸ਼ ਹੋ ਕੇ ਆਵੇ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਫਿਰ ਗੁਰੂ ਦੇ ਪਾਸ ਆਵੇ। ਸਾਰੀਆਂ ਆਸਾਂ ਇੱਛਾਵਾਂ ਨੂੰ ਪਾਸੇ ਰੱਖ ਕੇ ਗੁਰੂ ਦੇ ਚਰਨਾਂ ਵਿੱਚ ਆਵੇ, ਆਖੇ ਸਤਿਗੁਰੂ ਤਰਨਾ ਸਿਖਾ ਦਿਓ। ਗੁਰੂ ਕਹਿੰਦੇ ਨੇ ਜੁਗਤੀ ਵੀ ਦੱਸਣਾ, ਤੂੰ ਤਰ ਜਾਏ ਤੈਨੂੰ ਬੇੜਾ ਵੀ ਦੇ ਦੇਣਾ, ਬੇੜੇ ਵਿੱਚ ਬੈਠ, ਪਰ ਇਸ ਤਰਨੇ ਨੂੰ ਵੀ ਚੰਗੀ ਤਰ੍ਹਾਂ ਸਮਝ ਲੈ। ਸਾਡਾ ਮਲਾਹ ਐਸਾ ਹੈ, ਸਾਨੂੰ ਤਰਨਾ ਵੀ ਸਿਖਾਇਆ, ਬੇੜਾ ਵੀ ਸ਼ਬਦ ਦਾ ਦਿੱਤਾ। ਬੇੜੀ ਚੜ ਲੰਘਾਏ ਦਾ ਬਾਹਲੇ ਪੂਰ ਮਾਨਸ ਮੋਹਾਣਾ, ਦੂਸਰਾ ਪ੍ਰਮਾਣ ਭਾਈ ਸਾਹਿਬ ਜੀ ਨੇ ਅੱਗੇ ਦਿੱਤਾ, ਉਹ ਸਰਵਨ ਕਰੋ। ਹਾਂਜੀ,
ਆਗੂ ਇੱਕ ਨਿਭਾਏਂਦਾ ਲਸ਼ਕਰ ਸੰਗ ਸ਼ਾਹ ਸੁਲਤਾਨਾ,
ਕਹਿੰਦੇ ਨੇ ਆਗੂ ਇੱਕ ਹੈ, ਬਾਦਸ਼ਾਹ ਦੀਆਂ ਫੌਜਾਂ ਦੀ ਗਿਣਤੀ ਲੱਖਾਂ ਦੀ ਤਾਦਾਦ, ਬਹੁਤ ਸਾਰੇ ਉਸ ਦੇ ਵਿੱਚ ਰੱਥ ਹਨ। ਪੁਰਾਣੇ ਸਾਧਨ ਇਹੋ ਹੀ ਸਨ, ਰੱਥ ਸਨ, ਹਾਥੀ ਨੇ, ਘੋੜੇ ਨੇ ਔਰ ਪਿਆਦੇ ਨੇ, ਚਾਰ ਤਰ੍ਹਾਂ ਦੀ ਇਹ ਸੈਨਾ ਸੀ। ਅੱਜ ਸੈਨਾ ਹੈ, ਕੋਈ ਕਹਿੰਦੇ ਆ ਜੀ ਇਹ ਜਲ ਸੈਨਾ, ਦੂਸਰਾ ਕਹਿੰਦੇ ਆਕਾਸ਼ ਵਿੱਚ ਉੱਡਣ ਵਾਲੀ ਸੈਨਾ, ਏਅਰਫੋਰਸ ਹੈ, ਇਹ ਨੇਵੀ ਹੈ, ਇਹ ਜ਼ਮੀਨ 'ਤੇ ਚੱਲਣ ਵਾਲੇ ਨੇ। ਪਰ ਸਭ ਦਾ ਜਿਹੜਾ ਸਭ ਤੋਂ ਵੱਡਾ ਅਤੇ ਇੱਕ ਹੀ ਆਗੂ ਹੁੰਦਾ ਜੋ ਸਾਰਿਆਂ ਨੂੰ ਡਾਇਰੈਕਸ਼ਨ ਦਿੰਦਾ, ਸਾਰਿਆਂ ਨੂੰ ਚਲਾਉਂਦਾ। ਕਹਿੰਦੇ ਨੇ ਬਾਦਸ਼ਾਹ ਦਾ ਲਸ਼ਕਰ ਗਿਣਤੀ ਵਿੱਚ ਬਹੁਤ, ਪਰ ਆਗੂ ਇੱਕ ਹੈ, ਨਿਭਾ ਰਿਹਾ। ਜੇ ਇੱਕ ਆਗੂ ਫੌਜ ਨੂੰ ਚਲਾ ਰਿਹਾ ਤਾਂ ਇੱਕ ਗੁਰੂ ਸੰਸਾਰ ਨੂੰ ਕਿਉਂ ਨਹੀਂ ਤਾਰ ਸਕਦਾ? ਸਤਿਗੁਰੂ ਦੀਆਂ ਫੌਜਾਂ ਨੇ, ਹਾਂ, ਫੌਜ ਵਿੱਚ ਇੱਕ ਗੱਲ ਬੜੀ ਜ਼ਰੂਰੀ ਹੈ, ਉਹ ਸਮਝਣ ਵਾਲੀ ਹੈ। ਕਈ ਹੁਣ ਫੌਜੀ ਐਸੇ ਨੇ ਜਿਨ੍ਹਾਂ ਨੇ ਦੱਸਿਆ, ਮਿਲੇ, ਕਹਿੰਦੇ ਨੇ ਗਿਆਨੀ ਜੀ ਨੌਕਰੀ ਕਰਕੇ ਪੈਨਸ਼ਨ ਲੈ ਕੇ ਆ ਗਏ, ਪਰ ਲੜਾਈ ਵਿੱਚ ਇੱਕ ਵਾਰੀ ਵੀ ਨਹੀਂ ਅਸੀਂ ਗਏ, ਬਿਲਕੁਲ ਨਹੀਂ, ਮੌਕਾ ਹੀ ਨਹੀਂ ਮਿਲਿਆ। ਛਾਉਣੀ 'ਚ ਬਹਿ ਕੇ ਆ ਗਏ ਹਾਂ, ਪੈਨਸ਼ਨ ਵੀ ਲੈ ਕੇ ਘਰ ਆ ਗਏ ਹਾਂ, ਲੜਾਈ 'ਚ ਬਿਲਕੁਲ ਨਹੀਂ ਗਏ। ਪਰ ਲੜਨਾ ਤਾਂ ਸਿੱਖਿਆ ਨਾ, ਸਿੱਖਿਆ ਜ਼ਰੂਰ ਹੈ, ਗਏ ਬਿਲਕੁਲ ਨਹੀਂ, ਤਨਖਾਹ ਲੈਂਦੇ ਰਹੇ, ਪੈਨਸ਼ਨ ਲੈ ਕੇ ਆ ਗਏ ਮੌਜ ਨਾਲ, ਔਰ ਲੈ ਰਹੇ ਨੇ ਪੈਨਸ਼ਨ, ਔਰ ਲੜਨ ਵਾਸਤੇ ਇੱਕ ਵਾਰੀ ਵੀ ਨਹੀਂ ਗਏ। ਅਸਲ ਕੰਮ ਜਿਹੜਾ ਸੀ ਉਹ ਕਿਹੜਾ ਹੈ? ਉਹ ਹੈ ਹੁਕਮ ਵਿੱਚ ਰਹਿਣਾ, ਜੋ ਅਫਸਰ ਕਹਿੰਦਾ ਉਸ ਨੂੰ ਹੁਕਮ, ਉਸ ਨੂੰ ਮੰਨਣਾ। ਜਿਹੜਾ ਬਚਨ ਕਿਹਾ ਨਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਫੌਜ ਹੈ ਅਕਾਲ ਪੁਰਖ ਦੀ, ਆਗੂ ਉਸਨੇ ਥਾਪਿਆ ਸਤਿਗੁਰੂ ਨੂੰ। ਫੌਜਾਂ ਦਾ ਆਗੂ ਕੌਣ ਹੈ? ਕਹਿੰਦੇ ਹਾਂ ਨਾ ਬਾਜਾਂ ਵਾਲੇ, ਫੌਜਾਂ ਵਾਲੇ। ਫੌਜਾਂ ਨੇ ਹੁਕਮ ਮੰਨਿਆ ਦਸ਼ਮੇਸ਼ ਪਿਤਾ ਦਾ, ਨਿਭਾਇਆ, ਹੁਕਮ ਮੰਨਦੇ ਸਨ, ਜੋ ਸਤਿਗੁਰੂ ਕਹਿੰਦੇ ਸਨ ਉਹੀ ਕੀਤਾ। ਕਹਿੰਦੇ ਨੇ ਆਗੂ ਇੱਕ ਹੈ, ਫੌਜਾਂ ਹੁਕਮ ਮੰਨਦੀਆਂ ਨੇ, ਨਿਭ ਰਹੇ ਆ। ਇਸੇ ਤਰ੍ਹਾਂ ਗੁਰੂ ਵੀ ਫੌਜਾਂ ਦਾ ਮਾਲਕ ਹੈ, ਗੁਰੂ ਇੱਕ ਹੈ, ਸਾਰੇ ਹੁਕਮ ਮੰਨਦੇ ਨੇ, ਔਰ ਇਹ ਫੌਜ ਇਸ ਨੇ ਹਮੇਸ਼ਾ ਜਿੱਤ ਪ੍ਰਾਪਤ ਕੀਤੀ। ਇਹ ਫੌਜ ਕੈਸੀ ਸੀ? ਜਿਨ ਮਿਲ ਮਾਰੇ ਪੰਜ ਸੂਰ ਬੀਰ, ਐਸੋ ਕੌਣ ਬਲੀਰੇ। ਇਹਨਾਂ ਨੇ ਅੰਦਰਲੇ ਵੀ ਦੁਸ਼ਟ ਸੋਧੇ, ਨਾ ਬਾਹਰਲੇ ਵੀ ਸੋਧੇ। ਉਹ ਫੌਜਾਂ ਆਗੂ ਇੱਕ ਨਿਭਾਏ ਦਾ ਲਸ਼ਕਰ ਸੰਘ ਸ਼ਾਹ ਸੁਲਤਾਨਾ, ਸ਼ਾਹ ਦੇ ਸੁਲਤਾਨ ਦੇ ਲਸ਼ਕਰ ਨੇ, ਫੌਜੀ ਅਨੇਕ ਨੇ, ਆਗੂ ਇੱਕ ਹੈ, ਸੈਨਾਪਤ ਇੱਕ ਹੈ। ਉਸਦਾ ਨਾਮ ਪੁਰਾਣਾ ਹੁੰਦਾ ਸੀ ਸੈਨਾਪਤ। ਸੈਨਾਪਤ ਇੱਕ ਹੈ, ਸਾਰੀ ਸੈਨਾ ਨੂੰ ਨਿਭਾ ਰਿਹਾ, ਸਾਂਭਿਆ ਹੋਇਆ, ਸਾਰੇ ਉਸਦੇ ਕਾਬੂ ਵਿੱਚ ਹਨ। ਇਸੇ ਤਰ੍ਹਾਂ ਇਹ ਜਗਤ ਦੇ ਜੀਵ ਸੈਨਾ ਵਾਂਗੂ ਹਨ, ਗੁਰੂ ਸੈਨਾਪਤ ਹੈ, ਨਿਭਾ ਰਿਹਾ ਹੈ, ਹੁਕਮ ਰਜ਼ਾ ਵਿੱਚ ਚਲਾ ਰਿਹਾ ਹੈ। ਹਾਂਜੀ।
ਫਿਰ ਮਹੱਲੇ ਪਾਹਰੂ ਹੋਏ ਨਚਿੰਦ ਸਵਨ ਪ੍ਰਧਾਨਾ।
ਤੀਸਰਾ ਪ੍ਰਮਾਣ ਇੱਕ ਹੋਰ ਦਿੱਤਾ, ਮਹੱਲੇ ਦੇ ਵਿੱਚ ਕਿੰਨੇ ਲੋਕ ਨਿਸ਼ਚਿੰਤ ਹੋ ਕੇ ਸੁੱਤੇ ਨੇ। ਵੱਡੇ ਤੋਂ ਵੱਡੇ ਅਮੀਰ ਨੇ, ਪੁਰਖ, ਇਸਤਰੀ, ਨੌਜਵਾਨ, ਬੱਚੇ ਸਭ ਸੁੱਤੇ ਨੇ, ਪਰ ਪਹਿਰੇਦਾਰ ਇੱਕ ਹੈ, ਉਹ ਫਿਰ ਕੇ ਰਖਵਾਲੀ ਕਰ ਰਿਹਾ। ਜੇ ਪਹਿਰੇਦਾਰ ਕਿਤੇ ਨਾ ਹੋਵੇ, ਸਭ ਨੂੰ ਚਿੰਤਾ ਹੈ। ਕਹਿੰਦੇ ਨੇ ਅੱਜ ਪਹਿਰੇਦਾਰ ਕੋਈ ਨਹੀਂ, ਕਿਤੇ ਚੋਰੀ ਨਾ ਹੋ ਜਾਏ। ਪਹਿਰੇਦਾਰ ਸਿਰ 'ਤੇ ਹੈ, ਨਿਸ਼ਚਿੰਤ ਹੋ ਕੇ ਸੌਂਦੇ ਨੇ, ਕਹਿੰਦੇ ਨੇ ਕੋਈ ਖਤਰਾ ਨਹੀਂ। ਇਹ ਤਾਂ ਸਾਰੀ ਰਾਤ ਹੀ ਸੋਟੀ ਖੜਕਾਉਂਦਾ ਫਿਰਦਾ, ਇੱਕ ਇੱਕ ਤਾਲੇ ਦੇ ਨਾਲ ਵੇਖਦਾ ਫਿਰਦਾ, ਬੜਾ ਚੰਗਾ ਹੈ, ਜਾਗਦਾ, ਇਸ ਦੇ ਹੁੰਦਿਆਂ ਕੋਈ ਫਿਕਰ ਨਹੀਂ। ਪਹਿਰੂ ਹੁੰਦਿਆਂ ਚੋਰੀ ਹੋਣ ਦਾ ਡਰ ਨਹੀਂ, ਸਤਿਗੁਰੂ ਵੀ ਪਹਿਰੂ ਹੈ। ਕਹਿੰਦੇ ਨੇ ਜਿਨ੍ਹਾਂ ਦਾ ਪਹਿਰੂ ਸਤਿਗੁਰੂ ਹੈ, ਇੱਕ ਪੰਕਤੀ ਹੈ, ਪਹਿਰੂ ਅਰਾ ਸ਼ਬ ਚੋਰ ਨਾ ਲਾਗੈ, ਬਾਣੀ ਦੀ ਇਹ ਪੰਕਤੀ ਹੈ। ਪਹਿਰੇਦਾਰ ਜਿਨ੍ਹਾਂ ਦਾ ਹੈ, ਰਾਤ ਨੂੰ ਉਹਨਾਂ ਨੂੰ ਚੋਰ ਨਹੀਂ ਲੱਗਦੇ, ਉਹਨਾਂ ਦੀ ਬੇੜੀ ਤਰ ਜਾਂਦੀ ਹੈ ਜਿਨ੍ਹਾਂ ਦਾ ਮਲਾਹ ਸਤਿਗੁਰੂ ਹੈ। ਬੇੜੇ ਨੂੰ ਕੱਪੜ ਕਿਆ ਕਰੇ ਜਾਂ ਪਾਤਨ ਰਹੇ ਸੁਚੇਤ, ਅਤੇ ਪਹਿਰੂ ਜਿਨ੍ਹਾਂ ਦਾ ਸਤਿਗੁਰੂ ਹੈ, ਉਹਨਾਂ ਦਾ ਘਰ ਨਹੀਂ ਲੁੱਟਿਆ ਜਾਂਦਾ। ਫਿਰੇ ਮਹੱਲੇ ਪਹਿਰੂ, ਪਹਿਰੂ ਫਿਰਦਾ ਹੈ, ਹੋਏ ਨਚਿੰਦ ਸਵਨ ਪ੍ਰਧਾਨਾ। ਵੱਡੇ ਵੱਡੇ ਆਗੂ ਨਿਸ਼ਚਿੰਤ ਹੋ ਕੇ ਸੌਂਦੇ ਨੇ, ਕਿਉਂਕਿ ਪਹਿਰੇਦਾਰ ਹੈ, ਉਹ ਇੱਕ ਗੱਲ ਕਹਿ ਰਿਹਾ, ਜਾਗਦੇ ਰਹੋ, ਸੁਚੇਤ ਰਹੋ, ਸੁਚੇਤ ਰਹੋ। ਸਾਡਾ ਪਹਿਰੇਦਾਰ ਸਾਨੂੰ ਕਿਵੇਂ ਬਚਾਉਂਦਾ? ਮਨ ਮੇਰੇ ਅਣਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ। ਇਹ ਕੂੰਜਾਂ ਨੇ, ਕਾਮ, ਕ੍ਰੋਧ, ਲੋਭ, ਮੋਹੰਕਾਰ ਦੀਆਂ ਕੂੰਜਾਂ ਨੇ ਤੇਰੀ ਖੇਤੀ ਚੁੱਕ ਕੇ ਲੈ ਜਾਣੀ, ਬੀਜ ਨਹੀਂ ਉੱਗੇਗਾ। ਸੁਚੇਤ ਹੋ ਜਾ, ਜਾਗ ਜਾ, ਪਹਿਰੂ ਜਗਾ ਰਹੀ ਹੈ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜਾਗ ਜਾ, ਸੁਚੇਤ ਹੋ ਜਾ, ਕਿਆ ਸੋਵੈ ਨਾਮ ਵਿਸਾਰ, ਗਾਫਲ ਗਹਿ ਲਿਆ। ਕਿੱਤੀ ਇਤ ਦਰਿਆਏ ਵੰਜਨ ਵਹਿੰਦੇ ਆ, ਤੂੰ ਜਾਗ ਜਾ, ਸੁਚੇਤ ਹੋ ਜਾ, ਵੇਖ ਜਿਹੜੇ ਸੁੱਤੇ ਨੇ ਲੁੱਟੇ ਗਏ, ਜੋ ਜਾਗੇ ਸੇ ਉਭਰੇ, ਸੂਤੇ ਗਏ ਮੁਹਾਏ, ਰੈਨ ਵਿਹਾਨੀ ਪਛਤਾਣੀ ਉੱਠ ਚਲੀ ਗਈ ਨਿਰਾਸ। ਸੁਚੇਤ ਹੋ, ਜਾਗ, ਜਿਹੜੇ ਜਾਗੇ ਉਹ ਬਚ ਗਏ। ਜੈਸੇ ਚੋਰ ਲਾਗੇ ਜਾਗੇ, ਜੋਈ ਬਚੇ ਸੋਈ ਭਲੋ, ਸੋਏ ਰਹੋ ਰੀਤੋ ਘਰ ਦੇਖੇ ਉੱਠ ਪ੍ਰਾਤ ਹੈ। ਪਹਿਰੂ ਤਾਂ ਜਗਾ ਰਹੇ ਹੈ, ਪਰ ਇੱਥੇ ਬਚਣਗੇ ਉਹ ਜਿਹੜੇ ਪਹਿਰੂ ਦੀ ਗੱਲ ਮੰਨਣਗੇ, ਸੁਚੇਤ ਹੋਣਗੇ। ਨਹੀਂ ਤਾਂ ਗੱਲ ਯਾਦ ਰੱਖਣੀ, ਪਹਿਰੂ ਹੁੰਦਾ ਹਮੇਸ਼ਾ ਦਰਵਾਜ਼ਿਆਂ ਵਾਲੇ ਪਾਸੇ, ਅਤੇ ਚੋਰ ਸੰਨ ਲਾਉਣ ਵਾਲੇ ਜੇ ਘਰ ਵਾਲੇ ਸੁਚੇਤ ਨਾ ਹੋਣ, ਪਹਿਰੂ ਦਾ ਵੀ ਫਰਜ਼ ਹੈ, ਉਹ ਪਿਛਲੇ ਪਾਸਿਓਂ ਵੀ ਸੰਨ ਲਾ ਲੈਂਦੇ ਨੇ। ਹੁਣ ਜਿਨ੍ਹਾਂ ਬੰਦਿਆਂ ਦੀ ਸੌਣ ਦੀ ਆਦਤ ਹੈ ਨਾ, ਮੈਂ ਵੇਖਿਆ ਗੁਰੂ ਤਾਂ ਜਗਾਉਂਦੇ ਨੇ। ਸ਼ਬਦ ਪੜ੍ਹਿਆ ਜਾ ਰਿਹਾ ਸੀ ਇੱਕ ਵਾਰੀ, ਕਿਆ ਸੋਮੈ ਨਾਮ ਵਿਸਾਰ ਗਾਫਲ ਗਹਿ ਲਿਆ। ਮੈਂ ਉਸ ਥਾਂ 'ਤੇ ਵੀ ਇੱਕ ਸੁੱਤਾ ਬੰਦਾ ਵੇਖਿਆ, ਦੂਸਰੇ 'ਤੇ ਡਿੱਗ ਪਿਆ। ਸ਼ਬਦ ਪੜ੍ਹਿਆ ਜਾ ਰਿਹਾ, ਕਿਆ ਸੋਮੈ ਨਾਮ ਵਿਸਾਰ ਗਾਫਲ ਗਹਿ ਲਿਆ। ਰਾਗੀ ਸਿੰਘ ਪ੍ਰਮਾਣ ਦੇਣ, ਬੜੀ ਉੱਚੀ ਆਵਾਜ਼ ਵਿੱਚ ਪ੍ਰਮਾਣ ਦੇਣ ਪਏ। ਫਰੀਦਾ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਉ, ਜਿਨ੍ਹਾਂ ਨੈਣ ਨਿੰਦ ਰਾਵਲੇ ਤਿੰਨਾਂ ਮਿਲਣ ਕੋ। ਇਹ ਪ੍ਰਕਰਨ ਬੰਦਾ ਉੱਥੇ ਵੀ ਦੂਸਰੇ 'ਤੇ ਗਿਰ ਗਿਆ, ਧਿਆਨ ਆਇਆ ਗੁਰੂ ਜਗਾਰੇ ਹੈ, ਜਾਗੋ 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 ਪਹਿਰੇਦਾਰ ਕਹਿੰਦਾ, ਸੌਣ ਵਾਲੇ ਉੱਥੇ ਵੀ ਅੱਖ ਲਾ ਲੈਂਦੇ ਨੇ। ਇੱਕ ਬੜੀ ਪਿਆਰੀ ਘਟਨਾ ਹੈ ਕਿ ਇੱਕ ਸੱਜਣ ਨੂੰ ਆਦਤ ਸੀ, ਬੜਾ ਧਨਵਾਨ ਸੀ, ਉਹਨੇ ਧਰਮਸ਼ਾਲਾ ਬਣਾਈ, ਆਏ ਗਏ ਸਾਧੂਆਂ ਦੇ ਰਹਿਣ ਲਈ ਕਮਰੇ ਬਣਵਾਏ, ਉਹਨਾਂ ਦੀ ਸੇਵਾ ਕਰਦਾ ਸੀ। ਜਿਹੜਾ ਆਏ ਕਹਿਣਾ ਬਸਤਰ ਚਾਹੀਦੇ ਨੇ, ਲੈ ਦਿੱਤੇ ਜੋੜਾ, ਲੈ ਦਿੱਤਾ ਪੈਸੇ, ਦੇ ਦਿੱਤੇ। ਸਾਧੂ ਆਦਰ ਹੀ ਨਹੀਂ ਕਰਦੇ ਉਹਦੇ ਕੋਲੋਂ, ਡਰਨ ਵੀ ਲੱਗ ਪਏ ਅਤੇ ਡਰਦਾ ਕੋਈ ਆਖੇ ਨਾ। ਇੱਕ ਬੜੀ ਵੱਡੀ ਘਾਟ ਕਮਜ਼ੋਰੀ ਸੀ ਉਹਦੇ ਵਿੱਚ, ਵੀ ਜਦੋਂ ਸੰਗਤ ਵਿੱਚ ਆ ਕੇ ਬੈਠਣਾ, ਕਥਾ ਸ਼ੁਰੂ ਹੋਣੀ, ਉਹਨੇ ਸੌਂ ਜਾ। ਬੇਸ਼ੱਕ ਇੱਧਰ ਡਿੱਗੇ ਉੱਧਰ ਡਿੱਗੇ, ਉਹਨੂੰ ਕੋਈ ਕੁਛ ਨਹੀਂ ਸੀ ਕਹਿੰਦਾ, ਪਰ ਆ ਗਿਆ ਇੱਕ ਸੱਚਾ ਸਾਧੂ, ਉਹਨੇ ਵੇਖਿਆ ਅਤੇ ਕਹਿਣ ਲੱਗਾ, ਸੇਠ ਜੀ ਸੌਂਦੇ ਹੋ? ਉਹਨੂੰ ਕਿਹਾ ਨਾ ਸੌਂਦੇ ਹੋ, ਪਹਿਲੀ ਵਾਰ ਸੀ, ਬੜੀ ਚੋਟ ਲੱਗੀ। ਕਹਿਣ ਲੱਗਾ ਨਹੀਂ, ਮੈਂ ਤਾਂ ਸਮਾਧੀ ਲਾ ਕੇ ਸੁਣ ਰਿਹਾ। ਕਹਿਣ ਲੱਗਾ ਠੀਕ ਹੈ, ਮੈਨੂੰ ਭੁਲੇਖਾ ਲੱਗਾ ਹੋਣਾ, ਸੁਣੋ। ਦੂਜੀ ਵਾਰੀ ਫਿਰ ਅੱਖ ਲੱਗ ਗਈ, ਉਹ ਫਿਰ ਕਹਿਣ ਲੱਗਾ, ਸੇਠ ਜੀ ਸੌਂਦੇ ਹੋ? ਹੁਣ ਤਾਂ ਆਦਰ ਵੀ ਨਾ ਰਿਹਾ। ਕਹਿਣ ਲੱਗਾ ਤੂੰ ਆਪਣੀ ਕਥਾ ਕਰ, ਮੈਂ ਜਾਗਣਾ ਪਿਆ, ਮੈਂ ਨਹੀਂ ਸੁੱਤਾ। ਪਰ ਚਿਰਾਂ ਦਾ ਅਭਿਆਸ, ਫਿਰ ਅੱਖ ਲੱਗ ਗਈ, ਚਪਕੀ ਲੱਗ ਗਈ। ਹੁਣ ਉਹ ਵੀ ਬੜਾ ਸਿਆਣਾ ਸੀ, ਕਹਿਣ ਲੱਗਾ ਕਾਂਟਾ ਬਦਲੋ। ਹੁਣ ਇਹ ਨਹੀਂ ਉਹਨੇ ਆਖਿਆ ਸੌਂਦੇ ਹੋ, ਸਹਿਜ ਨਾਲ ਕਹਿਣ ਲੱਗਾ ਸੇਠ ਜੀ ਜਿਉਂਦੇ ਹੋ? ਅਤੇ ਸੁੱਤਿਆਂ ਨੂੰ ਤਾਂ ਸੌਂਦੇ ਜਿਉਂਦੇ ਇੱਕੋ ਜਿਹਾ ਜਾਪਦਾ ਨਾ। ਉਹਨੇ ਕਿਹਾ ਪਹਿਲੇ ਪ੍ਰਸ਼ਨ ਹੈ ਕਿ ਪੁੱਛਦਾ ਪਿਆ ਕਿ ਸੌਂਦੇ ਹੋ, ਜਦੋਂ ਕਿਹਾ ਨਾ ਜਿਉਂਦੇ ਹੋ, ਕਹਿਣ ਲੱਗਾ ਬਿਲਕੁਲ ਨਹੀਂ, ਕੌਣ ਕਹਿੰਦਾ? ਕਹਿਣ ਲੱਗਾ ਹੁਣ ਤਾਂ ਫੜੇਗਾ, ਵਾਕਿਆ ਨਹੀਂ ਜਿਉਂਦੇ। ਜੋ ਸੰਗਤ ਵਿੱਚ ਵੀ ਆ ਕੇ ਸੌਂ ਜਾਏ ਉਹ ਕਿਵੇਂ ਜਿਉਂਦਾ? ਜੋ ਸੋਵਤ ਹੈ ਸੋ ਖੋਵਤ ਹੈ, ਜੋ ਜਾਗਤ ਹੈ ਸੋ ਪਾਵਤ ਹੈ। ਜਿਹੜਾ ਜਾਗਦਾ ਉਹ ਪਾ ਜਾਂਦਾ, ਸੁੱਤਾ ਤਾਂ ਰਹਿ ਜਾਂਦਾ। ਭਾਈ ਕੁਛ ਜਾਗ ਕੇ ਰਹੋ, ਪਹਿਰੇਦਾਰ ਤੈਨੂੰ ਸੁਚੇਤ ਕਰਦਾ, ਨੀਂਦਰ ਲੈ ਲੈ, ਪਰ ਇੰਨੀ ਨੀਂਦਰ ਵਿੱਚ ਚੱਲਣਾ ਚਲਾ ਜਾਈ ਕਿ ਪਿਛਲੇ ਪਾਸਿਓਂ ਸੰਨ ਲੱਗ ਜਾਏ। ਪਹਿਰੇਦਾਰ ਤੇਰਾ ਤੈਨੂੰ ਸੁਚੇਤ ਕਰ ਰਿਹਾ, ਕਹਿੰਦੇ ਨੇ ਐਸਾ ਕਰ, ਇਹ ਬਾਹਰ ਦੀ ਨੀਂਦ ਪੂਰੀ ਕਰ ਲੈ, ਪਰ ਅੰਦਰੋਂ ਜਾਗ ਜਾ, ਅੰਦਰੋਂ ਸੁਚੇਤ ਹੋ ਜਾ। ਫਿਰੇ ਮੁਹੱਲੇ ਪਹਿਰੂ, ਹੋਏ ਨਚਿੰਦ ਸਮਣ ਪ੍ਰਧਾਨਾਂ। ਕਹਿੰਦੇ ਨੇ ਵੱਡੇ ਵੱਡੇ ਪ੍ਰਧਾਨ ਉਹ ਸੌਂ ਗਏ ਕਿ ਪਹਿਰੇਦਾਰ ਹੈ, ਸਾਡਾ ਪਹਿਰੇਦਾਰ ਵੀ ਹੈ। ਕਹਿੰਦੇ ਨੇ ਰਖਵਾਲਾ ਮੈਂ ਹਾਂ, ਪਰ ਤੇਰੀ ਆਤਮਕ ਪੂੰਜੀ ਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਨਾਮ ਵਿਸਾਰ ਕੇ ਸੌਂ ਜਾਵਾਂ, ਨਾਮ ਨਾ ਭੁਲਾਈ। ਇਹ ਠੀਕ ਹੈ ਸਰੀਰਕ ਨੀਂਦ ਚਾਹੀਦੀ ਹੈ, ਲੈ ਲੈ, ਲੇਕਿਨ ਅੰਦਰੋਂ ਜਾਗ ਜਾ। ਇਹ ਪਹਿਰੇਦਾਰ ਅੰਦਰੋਂ ਜਗਾਉਣ ਵਾਸਤੇ ਹੈ, ਸੁਚੇਤ ਕਰਨ ਵਾਸਤੇ ਹੈ, ਲੁੱਟਿਆ ਨਾ ਜਾਈ। ਚੋਰ ਬਹੁਤ ਨੇ, ਇਹਨਾਂ ਦਾ ਸੰਨ ਲਾਉਣ ਦਾ ਤਰੀਕਾ ਨਵੇਂ ਤੋਂ ਨਵਾਂ, ਸੁਚੇਤ ਹੋ ਜਾ। ਕਹਿੰਦੇ ਨੇ ਗੁਰੂ ਪਹਿਰੇਦਾਰ ਹੈ, ਸਾਰਿਆਂ ਦੇ ਘਰ ਬਚਾਉਂਦਾ ਹੈ, ਤਾਂ ਕਿ ਕੋਈ ਲੁੱਟਿਆ ਨਾ ਜਾਏ। ਪਹਿਰੂ ਵਰਾ ਸ਼ਬ ਚੋਰ ਨਾ ਲੱਗੇ, ਉਹਨਾਂ ਨੂੰ ਚੋਰ ਨਹੀਂ ਲੱਗਦਾ। ਹਾਂਜੀ,
ਲਾੜਾ ਇੱਕ ਵਿਵਾਹੀਐ ਬਾਹਲੇ ਜਾਂਜੀ ਘਰ ਮਹਿਮਾਨਾ।
ਹੁਣ ਲਾੜਾ ਇੱਕ, ਬਰਾਤ ਪਹੁੰਚ ਗਈ ਸਾਰੀ, ਪਰ ਡਰਦੇ ਅੱਗੇ ਨਹੀਂ ਜਾ ਰਹੇ ਹਾਲੀ। ਕਿਉਂ? ਕਹਿੰਦੇ ਨੇ ਕਾਕਾ ਪਿੱਛੇ ਰਹਿ ਗਿਆ, ਉਹ ਆਵੇ, ਉਹਦੀ ਗੱਡੀ ਆਵੇ ਅਤੇ ਅੱਗੇ ਜਾਈ। ਹੁਣ ਬਰਾਤ ਦਾ 500 ਬੰਦਾ ਹੋਵੇ, ਵਧੀਆ ਕੱਪੜੇ ਪਾਏ ਹੁਣ ਆ ਜਾਣ, ਪਰਿਵਾਰ ਵਾਲੇ ਪੁੱਛਦੇ ਨੇ ਕਾਕਾ ਕਿੱਥੇ? ਜੇ ਕਾਕਾ ਨਹੀਂ ਆਇਆ ਤਾਂ ਬਰਾਤ ਕਾਹਦੀ ਹੈ? ਗੱਲ ਤਾਂ ਹੀ ਬਣੇ ਜੇ ਉਹ ਆਏ, ਉਡੀਕਦੇ ਪੈਂਦਾ ਉਹਨੂੰ। ਕਿਸੇ ਲਈ ਕਹਿੰਦੇ ਨੇ ਲਾੜੇ ਨੂੰ ਅੱਗੇ ਲਾਓ। ਭਾਵ ਇੱਕ ਦੁੱਲੇ ਕਰਕੇ ਅਨੇਕਾਂ ਦਾ ਸਨਮਾਨ ਹੋਇਆ, ਅਨੇਕਾਂ ਦੀ ਸੇਵਾ ਹੋਈ, ਬਰਾਤ ਹੈ ਲਾੜੇ ਕਰਕੇ। ਕਹਿੰਦੇ ਨੇ ਭਾਈ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ, ਜਿਹੜਾ ਲੋਕ ਪ੍ਰਲੋਕ ਵਿੱਚ ਸਿੱਖਾਂ ਦਾ ਸਨਮਾਨ ਹੈ, ਸਤਿਕਾਰ ਹੈ, ਉਹ ਸਤਿਗੁਰੂ ਕਰਕੇ ਹੈ। ਗੁਰੂ ਨਾ ਹੋਵੇ ਤਾਂ ਅਸੀਂ ਕੁਛ ਵੀ ਨਹੀਂ ਰਹਿ ਜਾਂਦੇ, ਜੇ ਗੁਰੂ ਹੈ ਤਾਂ ਸਭ ਕੁਛ ਹੈ। ਇਹ ਸਮਝੀਏ, ਕਿੰਨੀ ਚੰਗੀ ਬਿਲਡਿੰਗ ਹੋਵੇ, ਮਟੀਰੀਅਲ ਵਧੀਆ ਲੱਗਾ ਹੋਵੇ, ਮਹਿੰਗੇ ਤੋਂ ਮਹਿੰਗਾ, ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਤਾਂ ਗੁਰਦੁਆਰਾ ਉਹਨੂੰ ਕੌਣ ਆਖੇਗਾ? ਕਰੋੜਾਂ ਬੰਦੇ ਬੈਠੇ ਹੋਣ, ਜੇ ਪ੍ਰਕਾਸ਼ ਨਹੀਂ ਉਹਨੂੰ ਸਤਸੰਗ ਕੌਣ ਆਖੇਗਾ? ਗੁਰੂ ਵਿੱਚ ਹੈ ਅਤੇ ਗੁਰੂ ਦੇ ਨਾਲ ਸਾਡਾ ਵੀ ਸਨਮਾਨ ਹੈ, ਸਾਨੂੰ ਵੀ ਸਤਸੰਗ ਕੋਈ ਕਹਿੰਦਾ। ਗੁਰੂ ਨੂੰ ਮੱਥਾ ਟੇਕਣ ਵਾਲਾ ਸਾਨੂੰ ਵੀ ਹੱਥ ਜੋੜ ਕੇ ਇੱਧਰ ਉੱਧਰ ਸਿਰ ਝੁਕਾ ਦਿੰਦਾ। ਇਹ ਸਨਮਾਨ ਸਤਿਗੁਰੂ ਦੇ ਕਰਕੇ ਹੈ। ਬਰਾਤ ਦਾ ਸਨਮਾਨ ਜਿਵੇਂ ਲਾੜੇ ਕਰਕੇ ਹੈ, ਸਿੱਖ ਸੰਗਤਾਂ ਦਾ ਸਨਮਾਨ ਸਤਿਗੁਰੂ ਕਰਕੇ ਹੈ। ਜੈ ਸਤਿਗੁਰ ਤਹਾਂ ਸਤ ਸੰਗਤ ਬਣਾਈ। ਗੁਰੂ ਜਿੱਥੇ ਹੈ ਗੁਰੂ ਨੇ ਸਤਸੰਗਤ ਬਣਾ ਦਿੱਤੀ। ਇੱਕ ਬਚਨ ਬੜਾ ਪ੍ਰਸਿੱਧ ਸੀ, ਹੁਣ ਬੜਾ ਘੱਟ ਸਮਝਿਆ ਗਿਆ ਔਰ ਗਲਤ ਵਿਆਖਿਆ ਹੋਈ। ਉਹ ਕੀ ਜੀ? ਗੁਰੂ 20 ਵਿਸਵੇ ਅਤੇ ਸੰਗਤ 21 ਵਿਸਵੇ। ਹੁਣ ਅਸੀਂ ਇਕੱਲੇ ਰਹਿ ਜਾਈਏ, ਗੁਰੂ ਹੋਵੇ ਹੀ ਨਾ ਅਤੇ ਸੰਗਤ ਬਣਾਏਗਾ ਕੌਣ? ਗੱਲ ਅਸਲ ਹੋਰ ਸੀ, ਅਸੀਂ ਸਾਂ 1 ਵਿਸਵਾ ਅਤੇ ਗੁਰੂ ਸੀ 20 ਵਿਸਵੇ, ਜੁੜ ਕੇ ਬਣ ਜਾਂਦੇ ਸਨ 21 ਵਿਸਵੇ। ਇੰਜ ਬਣਦੇ ਸਨ, ਗੁਰੂ 20 ਵਿਸਵੇ, ਅਸੀਂ 1, ਜੁੜ ਕੇ 21। ਅਤੇ ਜੇ ਗੁਰੂ ਨਾਲੋਂ ਟੁੱਟ ਜਾਈਏ, ਜਿਵੇਂ ਬਦਾਵੀਏ ਟੁੱਟ ਗਏ, ਉਹ ਵੀ ਹੁਣ ਜੇ ਇਕੱਠੇ ਹੋ ਕੇ ਬਹਿ ਜਾਣ ਅਤੇ ਕਹਿਣ ਅਸੀਂ ਵੀ ਸਿੱਖ ਹਾਂ, ਗਿਣਤੀ ਵਿੱਚ ਇੰਨੇ ਹਾਂ। ਗੁਰੂ ਨੇ ਕਿਹਾ ਕਿ ਦੋ ਹੋ ਜਾਣ ਸਾਧ ਸੰਗ। ਜੋ ਭਾਈ ਗੁਰਦਾਸ ਕਹਿੰਦੇ ਨੇ, ਇੱਕ ਦੇ ਸਿੱਖ ਦੋ ਸਾਧ ਸੰਗ, ਪੰਜੀ ਪਰਮੇਸ਼ਰ। ਅਸੀਂ ਤਾਂ 40 ਬੈਠੇ ਹਾਂ, ਕਿਸੇ ਨਹੀਂ ਆਖਣਾ ਤੁਸੀਂ ਸੰਗਤ ਹੋ। ਕਹਿੰਦੇ ਨੇ ਤੁਸੀਂ ਟੁੱਟੇ ਹੋ, ਤੁਸੀਂ ਸਿੱਖ ਹੈ ਹੀ ਨਹੀਂ, ਸਾਧ ਸੰਗਤ ਹੈ ਹੀ ਨਹੀਂ। ਜੁੜੇ ਹੋਈਏ ਅਤੇ ਸਾਧ ਸੰਗਤ ਹਾਂ, ਜੁੜੇ ਹੋਈਏ 21 ਵਿਸਵੇ ਹਾਂ। ਸਾਡਾ ਸਨਮਾਨ ਤਾਂ ਹੈ ਜੇ ਜੁੜੇ ਰਹੀਏ। ਇੱਕ ਕਥਾ ਪ੍ਰਮਾਣ ਵਜੋਂ ਆਪ ਦੇ ਸਾਹਮਣੇ ਰੱਖਦੇ ਹਾਂ। ਦੋ ਪਹਾੜੀ ਰਾਜੇ, ਉਹਨਾਂ ਦੇ ਨਾਮ ਲਿਖੇ ਨੇ ਬਲੀਆ ਚੰਦ, ਆਲਮ ਚੰਦ। ਇਹਨਾਂ ਦੋਵਾਂ ਨੇ ਮੌਕਾ ਵੇਖਿਆ ਕਿ ਸਤਿਗੁਰਾਂ ਦੇ ਨਾਲ ਸਿੱਖ ਨੇ ਇਸ ਵੇਲੇ 20, ਗਿਣ ਲਏ ਉਹਨਾਂ ਕਿ 20, ਅਤੇ ਅਸੀਂ ਹਾਂ 200, ਦੋ ਰਾਜੇ ਅਤੇ 100-100 ਸਿਪਾਹੀ ਨਾਲ। ਕਹਿਣ ਲੱਗੇ, ਇੱਕ ਇੱਕ ਜਿਹੜਾ ਹੈ ਦਸਾਂ ਨੂੰ ਅਧਾਂ ਨੂੰ ਇੱਕ ਇੱਕ ਆਉਂਦਾ ਪਿਆ, ਅਤੇ 10 ਬੰਦੇ ਇੱਕ ਇੱਕ ਨੂੰ ਨਾ ਸਾਂਭਣ ਗਏ। ਅੱਜ ਮੌਕਾ ਇਹਨਾਂ ਸਿੱਖਾਂ ਨੂੰ ਮਾਰ ਦਿਓ, ਗੁਰੂ ਨੂੰ ਫੜ ਕੇ ਪਿੰਜਰੇ 'ਚ ਪਾ ਕੇ ਔਰੰਗਜ਼ੇਬ ਦੇ ਪੇਸ਼ ਕਰਾਂਗੇ। ਉਹਨਾਂ ਨੇ ਹਮਲਾ ਕਰ ਦਿੱਤਾ। ਹੁਣ ਇੱਕ ਪਾਸੇ ਤਨਖਾਹਦਾਰ ਸਿਪਾਹੀ, ਇੱਕ ਪਾਸੇ ਸਿਰ ਤਲੀ 'ਤੇ ਧਰ ਕੇ ਲੜਨ ਵਾਲੇ 125,000। ਉਹਨਾਂ ਨੇ ਐਸੀ ਮਾਰ ਮਾਰੀ ਕਿ ਪਹਾੜੀਏ ਨਸ ਪੈ, ਤੁਰ ਪੈ, ਅੱਗੇ ਲਾ ਲੈ। ਜਦੋਂ ਦੌੜ ਗਏ ਤਾਂ ਸਤਿਗੁਰਾਂ ਨੇ ਖਾਲਸਿਆਂ ਨੂੰ ਕਿਹਾ, ਖਾਲਸਾ ਜੀ ਬਸ, ਇਸ ਤੋਂ ਅੱਗੇ ਨਹੀਂ ਜਾਣਾ, ਵਾਪਸ ਆ ਜਾਓ, ਵਾਪਸ ਆ ਜਾਓ। ਇੱਕ ਸਿੱਖ ਬੋਲਿਆ, ਪਾਤਸ਼ਾਹ ਜ਼ਰਾ ਠਹਿਰੋ, ਹੁਣ ਇਹਨਾਂ ਨੂੰ ਘਰ ਤੱਕ ਹੀ ਪਹੁੰਚਾ ਆਈਏ, ਫਿਰ ਐਸਾ ਹੌਂਸਲਾ ਨਾ ਕਰਨ। ਸਤਿਗੁਰਾਂ ਕਿਹਾ ਨਹੀਂ, ਦੂਸਰਾ ਹੁਕਮ ਕੀਤਾ, ਬਸ ਇੱਥੋਂ ਹੀ ਵਾਪਸ ਆ ਜਾਓ, ਨਹੀਂ ਮੁੜੇ। ਤੀਸਰਾ ਹੁਕਮ ਕੀਤਾ, ਨਹੀਂ ਮੁੜੇ। ਜੋਸ਼ ਚੜ੍ਹਿਆ ਸੀ ਉਸ ਵੇਲੇ ਕਿ ਮੁੜੇ, ਸਤਿਗੁਰੂ ਕਹਿਣ ਲੱਗੇ, ਤਿੰਨ ਹੁਕਮ ਨਹੀਂ ਮੰਨੇ, ਜਾਓ, ਤੁਹਾਡੀ ਮਰਜ਼ੀ। ਹੁਣ ਗਏ ਸਤਿਗੁਰੂ ਪਾਤਸ਼ਾਹ, ਅਚਾਨਕ ਹੀ ਘੋੜਾ ਛੇੜ ਕੇ ਇੱਕ ਚਿੜੀ ਸੀ ਰੁੱਖਾਂ ਦੀ। ਚਿੜੀ ਉਹ ਹੁੰਦੀ ਹੈ ਕਿ ਰੁੱਖਾਂ ਦੀਆਂ ਟਾਹਣੀਆਂ ਆਸਿਓ ਪਾਸਿਓ ਥੱਲੇ ਲੱਗੀਆਂ ਹੋਣ, ਤੰਬੂ ਵਾਂਗੂ ਬਣਿਆ ਹੋਵੇ, ਉੱਥੇ ਵਿੱਚ ਜਾ ਕੇ ਖੜ੍ਹੇ ਹੋ ਗਏ, ਦਿਸਣ ਨਾ। ਪਹਾੜੀ ਰਾਜਾ ਕਹਿਣ ਲੱਗਾ, ਉਹ ਜਾਪਦਾ ਗੁਰੂ ਮਾਰ ਲਿਆ, ਸਿੱਖ ਬਚ ਗਏ ਨੇ, ਗੁਰੂ ਤਾਂ ਇਹਨਾਂ 'ਚ ਹੈ ਹੀ ਕੋਈ ਨਹੀਂ, ਵੇਖੋ ਕਿੱਥੇ ਹੈ। ਜਦੋਂ ਗੱਲ ਕਈ ਸਿੱਖ ਘਬਰਾ ਗਏ ਕਿ ਸਤਿਗੁਰਾਂ ਨੂੰ ਕੀ ਹੋਇਆ, ਕਿਸੇ ਦਾ ਧੀਰ ਤਾਂ ਨਹੀਂ ਲੱਗ ਗਿਆ, ਕੀ ਹੋਇਆ, ਕਿੱਥੇ ਗਏ ਸਤਿਗੁਰੂ, ਸ਼ੱਕ ਪੈ ਗਿਆ, ਘਬਰਾ ਗਏ, ਐਸੇ ਘਬਰਾਏ ਕਿ ਹੁਣ ਸਿੱਖ ਅੱਗੇ ਅੱਗੇ ਨਸੇ ਪਹਾੜੀਏ ਮਗਰ। ਪਰ ਇੱਕ ਸਿੱਖ ਨੇ ਵੇਖ ਲਿਆ ਅਤੇ ਦੌੜ ਕੇ ਆਇਆ, ਸਤਿਗੁਰਾਂ ਦੇ ਚਰਨ ਫੜੇ, ਕਹਿਣ ਲੱਗੇ, ਪਾਤਸ਼ਾਹ ਬਾਹਰ ਆ ਕੇ ਦਰਸ਼ਨ ਦਿਓ ਜੇ, ਅੱਜ ਪਤਾ ਲੱਗਾ ਤੁਸੀਂ ਨਾਲ ਹੋ ਅਤੇ 125,000 ਹਾਂ, ਤੁਸੀਂ ਨਾਲ ਨਹੀਂ ਤਾਂ ਅਸੀਂ ਕੱਖਾਂ ਦੇ ਵੀ ਨਹੀਂ। ਹੁਣ ਹੀ ਜਿਹੜੇ ਦੌੜੇ ਜਾਂਦੇ ਸਨ ਵਾਪਸ ਆ ਗਏ ਨੇ, ਤੁਸੀਂ ਪਾਸੇ ਹੋਏ। ਕਹਿਣ ਲੱਗੇ ਬਸ ਇਹ ਗੱਲ ਕਦੀ ਨਾ ਭੁੱਲਣੀ, ਸਿੱਖ ਦੀ ਸਿੱਖੀ ਤਾਂ ਹੀ ਕਾਇਮ ਹੈ ਜੇ ਗੁਰੂ ਨਾਲ ਜੁੜਿਆ ਹੋਇਆ ਹੈ। ਭਾਈ ਨੰਦ ਲਾਲ ਜੀ ਨੇ ਇਸ ਗੱਲ ਨੂੰ ਸਮਝਿਆ ਸੀ। ਸਤਿਗੁਰਾਂ ਇੱਕ ਵਾਰ ਕਹਿ ਦਿੱਤਾ ਆ ਨੰਦ ਲਾਲ ਮੇਰੇ ਕੋਲ ਬਹਿ, ਬਰਾਬਰ ਬਹਿ। ਕਹਿਣ ਲੱਗਾ ਨਹੀਂ, ਸੇਵਕ ਚਰਨਾਂ 'ਚ ਹੀ ਸ਼ੋਭਦੇ ਨੇ, ਮੈਨੂੰ ਚਰਨਾਂ 'ਚ ਥਾਂ ਦਿਓ। ਦਾਤਾ ਕਰੋੜਾਂ ਨੰਦ ਲਾਲ ਜੁੜ ਜਾਣ, ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਨਾ, ਤੁਹਾਡੇ ਤੋਂ ਕਰੋੜਾਂ ਨੰਦ ਲਾਲ ਜ਼ਰੂਰ ਪੈਦਾ ਹੋ ਜਾਣਗੇ। ਮੈਂ ਬੇਨਤੀ ਇਹ ਕਰ ਰਿਹਾ ਸਾਂ, ਬਰਾਤ ਦਾ ਸਨਮਾਨ ਲਾੜੇ ਨਾਲ ਹੈ, ਸੰਗਤਾਂ ਦਾ ਸਨਮਾਨ ਗੁਰੂ ਨਾਲ ਹੈ। ਇਸੇ ਲਈ ਕਿਹਾ ਗੁਰੂ ਦਾ ਸਨਮਾਨ ਕਦੀ ਨਹੀਂ ਭੁੱਲਣਾ, ਗੁਰੂ ਦਾ ਆਦਰ ਸਦਾ ਹੀ ਕਰਦੇ ਰਹਿਣਾ। ਲਾੜਾ ਇੱਕ ਵਿਆਹ ਹੀ ਹੈ, ਬਾਹਲੇ ਜਾਂਜੀ ਕਰ ਮਹਿਮਾਨਾ। ਇੱਕ ਲਾੜਾ ਵਿਆਹਿਆ ਜਾਂਦਾ, ਬਾਕੀ ਜਾਂਜੀ ਬਹੁਤ ਜਾਂਜੀ ਵੱਧ ਜਾਣ, ਹੋਰ ਵੱਧ ਜਾਣ, ਸਨਮਾਨ ਹੁੰਦਾ ਸਾਰਿਆਂ ਦਾ ਹੁੰਦਾ, ਪਰ ਉਸ ਦੇ ਕਰਕੇ ਇੱਥੇ ਸੰਗਤਾਂ ਕਿੰਨੀਆਂ ਵੱਧ ਜਾਣ। ਸਨਮਾਨ ਹੈ ਸਤਿਗੁਰੂ ਕਰਕੇ, ਸਾਡਾ ਕੋਈ ਆਦਰ ਹੈ ਤੇ ਗੁਰੂ ਕਰਕੇ, ਗੁਰੂ ਦਾ ਆਦਰ ਕਦੀ ਨਾ ਭੁੱਲਣਾ। ਹਾਂਜੀ,
ਪਾਤਸ਼ਾਹ ਇੱਕ ਮੁਲਕ ਵਿੱਚ ਹੋਰ ਪ੍ਰਜਾ ਹਿੰਦੂ ਮੁਸਲਮਾਨ।
ਕਹਿੰਦੇ ਨੇ ਪ੍ਰਜਾ ਦੇ ਵਿੱਚ ਅਨੇਕ ਤਰ੍ਹਾਂ ਦੇ ਬੰਦੇ ਸ਼ਾਮਿਲ ਨੇ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਪਰ ਬਾਦਸ਼ਾਹ ਅਤੇ ਰਾਜਾ ਤਾਂ ਇੱਕ ਹੈ। ਇਸੇ ਤਰ੍ਹਾਂ ਸਤਿਗੁਰੂ ਇੱਕ ਹੈ, ਸੰਗਤ ਵਿੱਚ ਕੋਈ ਕਿਸੇ ਜ਼ਾਤ ਤੋਂ ਸਿੱਖ ਬਣਿਆ, ਕੋਈ ਕਿਸੇ ਮਜ਼ਹਬ ਵਿੱਚੋਂ ਆਇਆ, ਕੋਈ ਕਿਸੇ ਥਾਂ ਤੋਂ ਆਇਆ, ਪਰ ਗੁਰੂ ਇੱਕ ਹੈ। ਭਾਵ ਇਹ ਹੈ ਕਿ ਸਿੱਖਾਂ ਵਿੱਚ ਅਨੇਕਤਾ ਹੋ ਸਕਦੀ ਹੈ, ਗੁਰੂ ਜ਼ਿਆਦਾ ਨਹੀਂ ਹੋ ਸਕਦੇ। ਗੁਰੂ ਇੱਕ ਹੈ, ਸਭ ਦਾ ਨਿਸਤਾਰਾ ਕਰਦਾ ਹੈ, ਸਭ ਨੂੰ ਜੋੜ ਕੇ ਬਿਠਾਇਆ। ਇੱਕ ਪੰਕਤੀ ਬੜੀ ਸੁੰਦਰ ਵਿਆਖਿਆ ਕਰ ਦਿੰਦੀ ਹੈ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਉ। ਗੁਰੂ ਤਾਂ ਉਹ ਜਾਣਿਆ ਜਾਂਦਾ ਜਿਹੜਾ ਸਾਰਿਆਂ ਨੂੰ ਮੇਲ ਦੇਵੇ। ਗੁਰੂ ਨੇ ਤਾਂ ਦੁਸ਼ਮਣਾਂ ਨੂੰ ਵੀ ਮਿਲਾ ਦਿੱਤਾ। ਕਿ ਇਹ ਸੱਚ ਨਹੀਂ, ਕਈ ਵਾਰੀ ਸਾਡੀ ਆਪਸੀ ਦੁਸ਼ਮਣੀ ਹੁੰਦੀ ਹੈ, ਭਰਾ ਹੀ ਭਰਾ ਦਾ ਦੁਸ਼ਮਣ ਬਣ ਕੇ ਬੈਠਾ ਹੁੰਦਾ, ਪਰ ਸਾਰੇ ਹੀ ਗੁਰਦੁਆਰੇ ਆ ਕੇ ਇਕੱਠੇ ਹੋ ਕੇ ਬੈਠ ਜਾਂਦੇ। ਜਿਨ੍ਹਾਂ ਬੰਦਿਆਂ ਦਾ ਬਾਹਰ ਵੈਰ ਵੀ ਹੈ ਗੁਰੂ ਦੀ ਹਜ਼ੂਰੀ ਵਿੱਚ, ਉਹ ਵੀ ਆ ਕੇ ਬੈਠ ਜਾਂਦੇ ਨੇ। ਗੁਰਮਤ ਨੂੰ ਸਮਝਿਆ ਜਾਏ, ਗੁਰੂ ਇੱਕ ਗੱਲ ਕਹੇਗਾ, ਜੇ ਇਕੱਠੇ ਬੈਠ ਗਏ ਹੋ ਤਾਂ ਮਨੋ ਵੈਰ ਵੀ ਭੁਲਾ ਹੀ ਦਿਓ, ਮਨ ਕਰਕੇ ਵੀ ਬੈਠ ਹੀ ਜਾਓ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਰੱਬ ਨਾਲ ਲਿਵ ਜੋੜ ਲਓ, ਦੁਬਦਾ ਤੁਹਾਡੀ ਮੁੱਕ ਜਾਏ। ਰੱਬ ਇੱਕ ਹੈ, ਗੁਰੂ ਇੱਕ ਹੈ, ਜੋਤ ਸਭ ਵਿੱਚ ਇੱਕ ਹੈ, ਇਹ ਦੁਬਦਾ ਕਿਉਂ ਭਾਈ ਛੱਡ ਦਿਓ। ਇਸ ਦੁਬਦਾ ਘਰ ਬਹੁਤੇ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ, ਐਸਾ ਕੋਈ ਜੇ ਦੁਬਦਾ ਮਾਰ ਗਵਾਵੇ। ਕੋਈ ਹੈ ਐਸਾ ਜਿਹੜਾ ਦੁਬਦਾ ਨੂੰ ਮਾਰ ਕੇ ਗਵਾ ਦੇਵੇ, ਇਸੇ ਮਾਰ ਰਾਜ ਯੋਗ ਕਮਾਵੇ। ਗੁਰੂ ਇੱਕ ਹੈ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੈ ਲਏ ਮਿਲਾਏ ਜੀਓ। ਰਾਜਾ ਇੱਕ ਹੈ, ਪ੍ਰਜਾ ਵਿੱਚ ਅਨੇਕਾਂ ਬੰਦੇ ਨੇ, ਸੰਗਤ ਵਿੱਚ ਅਨੇਕ ਨੇ, ਪੰਥ ਦਾ ਹਿੱਸਾ ਨੇ ਸਾਰੇ ਸਿੱਖ। ਕੋਈ ਕਿਸੇ ਜਾਤ ਵਿੱਚੋਂ ਆਇਆ, ਕੋਈ ਕਿਸੇ ਵਿੱਚੋਂ, ਨਦੀਆਂ ਪਿੱਛੋਂ ਵੱਖ ਵੱਖ ਆਈਆਂ, ਸਾਗਰ ਵਿੱਚ ਆ ਕੇ ਇੱਕ ਸਾਗਰ ਬਣ ਗਈਆਂ। ਵਿਅਕਤੀ ਵੱਖ ਵੱਖ ਆਏ ਪਰ ਸੰਗਤ ਬਣ ਗਈ। ਸੰਗਤ ਤੋਂ ਅੱਗੋਂ ਕੀ ਕੀਤਾ, ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਇੱਕ ਹੈ, ਪਾਂਤੋ ਪਾਂਤ ਦੇ ਫੁੱਲ ਇਸ ਬਾਗ ਵਿੱਚ ਖਿੜੇ ਨੇ, ਪਰ ਬਾਗ ਇੱਕ ਹੈ, ਗੁਰੂ ਇੱਕ ਹੈ। ਇੱਥੇ ਕਹਿ ਰਹੇ ਨੇ ਬਾਦਸ਼ਾਹ ਇੱਕ ਹੈ, ਪ੍ਰਜਾ ਵਿੱਚ ਅਨੇਕ ਤਰ੍ਹਾਂ ਦੇ ਹਨ ਔਰ ਸਾਰੇ ਹੀ ਉਸਦੇ ਹਨ। ਹਾਂਜੀ,
ਸਤਿਗੁਰ ਸੱਚਾ ਪਾਤਸ਼ਾਹ, ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ।
ਸਤਿਗੁਰੂ ਨੂੰ ਸਿੱਖ ਸੱਚਾ ਪਾਤਸ਼ਾਹ ਕਹਿੰਦੇ ਸਨ। ਜਦੋਂ ਸੱਚਾ ਪਾਤਸ਼ਾਹ ਕਹਿੰਦੇ ਉਹਨਾਂ ਕਹਿੰਦੇ ਆ ਇਹ ਚੀਜ਼ ਖਰੀ ਹੈ, ਦੂਸਰੀ ਗੱਲ ਤਾਂ ਨਾਲ ਆ ਹੀ ਗਈ ਕਿ ਕੋਈ ਖੋਟੀ ਵੀ ਜ਼ਰੂਰ ਹੈ, ਨਹੀਂ ਤਾਂ ਖਰੀ ਕਹਿਣ ਦੀ ਲੋੜ ਨਾ ਪੈਂਦੀ। ਸੱਚਾ ਪਾਤਸ਼ਾਹ ਜੇ ਸਤਿਗੁਰਾਂ ਨੂੰ ਕਿਹਾ ਤਾਂ ਦੂਸਰਾ ਪੱਖ ਸਾਹਮਣੇ ਆ ਹੀ ਗਿਆ ਕਿ ਇੱਥੇ ਝੂਠੇ ਪਾਤਸ਼ਾਹ ਵੀ ਹੈਨ। ਭਾਈ ਸਾਹਿਬ ਕਹਿੰਦੇ ਨੇ ਹੈਨ, ਮੈਂ ਤਾਂ ਹੀ ਲਿਖਿਆ। ਉਹ ਕਹਿੰਦੇ ਨੇ ਸਤਿਗੁਰੂ ਸੱਚਾ ਪਾਤਸ਼ਾਹ ਹੈ, ਸਤਿਗੁਰ ਸੱਚਾ ਪਾਤਸ਼ਾਹ, ਕੂੜੇ ਪਾਤਸ਼ਾਹ ਦੁਨੀਆਵੇ, ਦੁਨੀਆ ਦੇ ਪਾਤਸ਼ਾਹ ਝੂਠੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਐਸਾ ਹੀ ਲਿਖਿਆ, ਕਉ ਹਰ ਸਮਾਨ ਨਹੀਂ ਰਾਜਾ। ਇਸ ਪੰਕਤੀ ਨਾਲ ਤਾਂ ਸਾਡਾ ਇਤਿਹਾਸ ਵੀ ਜੁੜ ਗਿਆ। ਦਿੱਲੀ ਵਿੱਚ ਲਾਲ ਕਿਲ੍ਹੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ, ਪੰਚਮ ਜਾਰਜ ਦੀ ਤਾਜਪੋਸ਼ੀ ਹੋਣੀ ਸੀ। ਉਸ ਵੇਲੇ ਦੂਰੋਂ ਦੂਰੋਂ ਹਿੰਦੁਸਤਾਨ ਇਕੱਠਾ ਹੋਇਆ, ਸਿੱਖਾਂ ਵੱਲੋਂ ਸੰਤ ਬਾਬਾ ਅਤਰ ਸਿੰਘ ਹੈ ਤੋ ਸਾਰੇ ਕੁਛ ਨਾ ਕੁਛ ਕਹਿ ਰਹੇ ਸਨ, ਅਤੇ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਪੰਕਤੀ ਪੜ੍ਹ ਦਿੱਤੀ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਇੰਟਰਪ੍ਰੇਟਰ ਜਿਹੜਾ ਸੀ ਉਸਨੇ ਉਸ ਗੱਲ ਨੂੰ ਸਮਝਾਇਆ ਕਿ ਸਾਧੂ ਕਹਿ ਰਿਹਾ ਰੱਬ ਵਰਗਾ ਰਾਜਾ ਕੋਈ ਨਹੀਂ, ਦੁਨੀਆਂ ਦੇ ਰਾਜੇ ਆਏ ਗਏ, ਚਾਰ ਦਿਨ ਦੀ ਇਹ ਤਾਂ ਖੇਡ ਹੈ, ਇਹ ਤਾਂ ਵਿਖਾਵਾ ਹੈ। ਉਸ ਅੰਗਰੇਜ਼ ਨੇ ਗੱਲ ਕਹੀ, ਕਹਿਣ ਲੱਗੇ ਸਾਧੂ ਬਿਲਕੁਲ ਸੱਚ ਕਹਿੰਦਾ, ਇਹ ਦੁਨੀਆਂ ਦੇ ਰਾਜੇ ਤਾਂ ਆਉਣੇ ਜਾਣੇ ਨੇ, ਕਈ ਪਹਿਲੇ ਆਏ ਕਈ ਚਲੇ ਗਏ, ਰੱਬ ਵਰਗਾ ਰਾਜਾ ਕੋਈ ਨਹੀਂ, ਇਹ ਸੱਚ ਪ੍ਰਵਾਨ ਹੈ। ਦੁਨੀਆਂ ਦੇ ਰਾਜੇ ਆਉਂਦੇ ਨੇ, ਹੁਣ ਸਿੰਘਾਸਨਾਂ 'ਤੇ ਬੈਠਦੇ ਨੇ, ਆਗੂ ਸਿੰਘਾਸਨ ਹੁੰਦਾ ਤਾਂ ਕਿੰਨੀ ਇੱਜ਼ਤ ਹੁੰਦੀ, ਉਤਰ ਜਾਂਦੇ ਨੇ ਕੋਈ ਪੁੱਛਦਾ ਨਹੀਂ, ਪਰ ਉਹ ਸਿੰਘਾਸਨ ਐਸਾ ਜਿਹੜਾ ਕਦੀ ਖਾਲੀ ਨਹੀਂ ਹੋਇਆ, ਉਹ ਸਿੰਘਾਸਨ 'ਤੇ ਉਹ ਬਿਰਾਜਮਾਨ ਸਦਾ ਹੀ ਰਹਿੰਦਾ। ਮੇਰਾ ਠਾਕਰ ਪੂਰਾ ਤਖ਼ਤ ਅਡੋਲ, ਉਹਦਾ ਅਡੋਲ ਤਖ਼ਤ ਹੈ, ਉਸਦਾ ਚੌਰ ਉਸਦਾ ਛਤਰ ਸਦਾ ਵਾਸਤੇ ਨਿਚਲ ਹੈ। ਕਹਿੰਦੇ ਨੇ ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ, ਸਹੀ ਤੇਰਾ ਫੁਰਮਾਨ ਕਿਨੇ ਨਾ ਹੋੜੀਐ, ਤੇਰਾ ਫੁਰਮਾਨ ਕੋਈ ਨਹੀਂ ਮੋੜ ਸਕਦਾ। ਸਤਿਗੁਰ ਸੱਚਾ ਪਾਤਸ਼ਾਹ, ਸਤਿਗੁਰੂ ਸੱਚਾ ਪਾਤਸ਼ਾਹ ਹੈ, ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ, ਸਾਧ ਸੰਗਤ ਵਿੱਚ ਪ੍ਰਵਾਨਗੀ ਦਾ ਨਿਸ਼ਾਨ ਦਿੰਦਾ। ਬਾਦਸ਼ਾਹ ਕੀ ਕਰਦੇ ਸਨ, ਜਦੋਂ ਕਿਸੇ ਨੂੰ ਨਿਵਾਜਣਾ ਹੈ, ਹੁਕਮ ਦੇਣਾ ਹੈ, ਤਾਂ ਉਹ ਆਪਣਾ ਲਿਖਤੀ ਨਿਸ਼ਾਨ ਦੇ ਦਿੰਦੇ ਸਨ। ਨਿਸ਼ਾਨ ਜਦੋਂ ਦੇ ਦਿੱਤਾ, ਫਿਰ ਉਹ ਜਿੱਥੇ ਜਾਂਦਾ ਸੀ ਉਹ ਨਿਸ਼ਾਨ ਵਿਖਾ ਦਿੰਦਾ ਸੀ, ਮੈਨੂੰ ਇਹ ਬਾਦਸ਼ਾਹ ਨੇ ਪ੍ਰਵਾਨਗੀ ਦਿੱਤੀ ਹੈ। ਸਤਿਗੁਰਾਂ ਨੇ ਨਿਸ਼ਾਨ ਕਿਹੜਾ ਲਾਇਆ, ਸਿੱਖ ਨੇ ਜਾਣਾ ਸੱਚਖੰਡ, ਉੱਥੇ ਨਿਸ਼ਾਨ ਕਿਹੜਾ ਵਿਖਾਉਣਾ, ਤੁਹਾਡੇ ਕੋਲ ID ਕਿਹੜੀ ਹੋਵੇਗੀ, ਉੱਥੇ ਪ੍ਰਮਾਣ ਪੱਤਰ ਕਿਹੜਾ, ਗੇਟ ਪਾਸ ਕਿਹੜਾ। ਕਹਿੰਦੇ ਨੇ ਸ਼ਬਦ ਦਾ, ਸਾਧ ਸੰਗਤ ਗੁਰ ਸ਼ਬਦ ਨਿਸ਼ਾਨੇ, ਸੱਚ ਨਿਸ਼ਾਨੇ ਠਾਕ ਨਾ ਪਾਏ। ਇਹ ਜਿਨ੍ਹਾਂ ਕੋਲ ਹੋਵੇਗਾ, ਪ੍ਰਵਾਨਗੀ ਦਾ ਨਿਸ਼ਾਨ ਹੋਵੇਗਾ, ਉਹਨਾਂ ਨੂੰ ਰੋਕੇਗਾ ਕੋਈ ਨਹੀਂ। ਵੇਖ ਕੇ ਸਾਰੇ ਕਹਿ ਦੇਣਗੇ ਇਸਦੇ ਹਿਰਦੇ ਵਿੱਚ ਤਾਂ ਸ਼ਬਦ ਵਸਿਆ, ਇਹ ਜਿਹੜਾ ਆਇਆ ਤਾਂ ਸ਼ਬਦ ਲੈ ਕੇ ਆਇਆ, ਉੱਥੇ ਨਹੀਂ ਪੁੱਛਿਆ ਜਾਣਾ ਕਿੰਨੀ ਜ਼ਮੀਨ ਛੱਡ ਕੇ ਆਇਆ, ਇਹ ਨਹੀਂ ਪੁੱਛਿਆ ਜਾਣਾ ਕਿਹੜੀ ਜ਼ਾਤ ਵਿੱਚੋਂ ਆਇਆ, ਇਹ ਨਹੀਂ ਪੁੱਛਿਆ ਜਾਣਾ ਕਿੰਨੇ ਬੰਦੇ ਤੇਰੇ ਮਗਰ ਤੁਰਦੇ ਸਨ। ਅੱਗੇ ਜਾਤ ਨਾ ਜ਼ੋਰ ਹੈ, ਨਾ ਤਾਂ ਜ਼ੋਰ ਦੀ ਗੱਲ ਹੈ ਨਾ ਜਾਤ ਦੀ, ਅੱਗੇ ਜੀਉ ਨਵੇਂ। ਕੋਈ ਆਖੇ ਮੈਂ ਇੰਨੀ ਤਾਕਤ ਛੱਡ ਕੇ ਆਇਆ, ਉਹਨਾਂ ਕਹਿਣਾ ਰਹਿ ਗਈ ਉੱਥੇ, ਗੱਲ ਇੱਥੇ ਦੀ ਕਰ, ਹੁਣ ਤੇਰੇ ਪੱਲੇ ਕੀ ਹੈ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਉ ਨਵੇਂ, ਨਵੇਂ ਜੀਵਾਂ ਨਾਲ ਵਾਹ ਪੈਣਾ, ਉਹ ਜਮ ਨਵੇਂ ਨੇ, ਕੋਈ ਵਾਕਫੀ ਨਹੀਂ। ਜਿਨ ਕੀ ਲਿਖ ਹੈ ਪਤ ਪਵੇ ਚੰਗੇ ਸੇਈ ਕੇ, ਉੱਥੇ ਜਿਨ੍ਹਾਂ ਦੀ ਬਾਂਹ ਗੁਰੂ ਫੜੇਗਾ, ਭਾਵ ਨਿਸ਼ਾਨ ਜਿਨ੍ਹਾਂ ਕੋਲ ਹੋਵੇਗਾ, ਸ਼ਬਦ ਜਿਨ੍ਹਾਂ ਦੇ ਪੱਲੇ ਹੈ, ਉਹਨਾਂ ਨੂੰ ਦੂਰੋਂ ਹੀ ਵੇਖ ਕੇ ਜਮ ਵੀ ਹੱਥ ਜੋੜ ਕੇ ਖਲੋਤੇ ਹੋਣਗੇ, ਕਹਿਣਗੇ ਸਤਿਗੁਰੂ ਦੇ ਪਿਆਰਿਓ ਸਤਿਗੁਰੂ ਦੇ ਸਿੱਖੋ, ਆਇਓ ਜਾਓ। ਤੁਹਾਡੇ ਵਾਸਤੇ ਦਰਗਾਹ ਦੇ ਦਰਵਾਜ਼ੇ ਖੁੱਲ੍ਹੇ ਨੇ, ਤੁਹਾਡੇ ਕੋਲ ਸਤਿਗੁਰੂ ਦਾ ਸ਼ਬਦ ਹੈ, ਸੱਚ ਨਿਸ਼ਾਨ ਹੈ। ਸੱਚੇ ਨਿਸ਼ਾਨ ਦੁਆਰਾ ਠਾਕ ਨਾ ਪਾਏ, ਉਹਨਾਂ ਨੂੰ ਕੋਈ ਰੋਕ ਨਹੀਂ ਪੈ ਸਕਦੀ। ਉਹਨਾਂ ਨੂੰ ਜੀ ਆਇਆਂ ਕਿਹਾ ਜਾਂਦਾ, ਰੇ ਰੇ ਦਰਗਾਹ ਕਹੇ ਨਾ ਕਹੋ, ਆਓ ਬੈਠ ਆਦਰ ਸਭ ਦਿਓ। ਸਤਿਗੁਰੂ ਜਦੋਂ ਪ੍ਰਵਾਨਗੀ ਦਾ ਨਿਸ਼ਾਨ ਲਾਉਂਦਾ ਔਰ ਲੱਗਦਾ ਇੱਥੇ ਸੰਗਤ ਵਿੱਚ, ਸਿਮਰਨ ਕਰਦੇ ਹਾਂ, ਸੇਵਾ ਕਰਦੇ ਹਾਂ, ਜਦੋਂ ਹਉਮੈ ਮੁੱਕਦੀ ਹੈ, ਗੁਰੂ ਨਿਸ਼ਾਨ ਲਾ ਦਿੰਦਾ। ਇੱਕ ਪੰਕਤੀ ਸਪਸ਼ਟ ਕਰਦੀ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨਿਆ। ਜਾਂ ਸਤਿਗੁਰ ਕਾ ਮਨ ਮੰਨਿਆ, ਜਦੋਂ ਗੁਰੂ ਦਾ ਮਨ ਮੰਨ ਗਿਆ ਤਾਂ ਪਾਪ ਖਸੰਬਲ ਬੰਨੇ, ਉਹਨਾਂ ਪਾਪਾਂ ਦਾ ਨਾਸ਼ ਕਰ ਦਿੱਤਾ, ਨਿਸ਼ਾਨ ਦੇ ਦਿੱਤਾ, ਕਿਹਾ ਜਾ ਪ੍ਰਵਾਨ ਹੈ। ਆ ਹੁਣ ਰੱਬ ਨੂੰ ਤੇਰੀ ਬਾਂਹ ਫੜਾ ਦਿਆਂ, ਤੂੰ ਮਿਲ ਗਿਆ, ਲੋਕ ਪ੍ਰਲੋਕ ਵਿੱਚ ਸੁਖੀ ਹੈ। ਸੁਖੀ ਤਾਂ ਬੰਦਾ ਰਹਿਣਾ ਚਾਹੁੰਦਾ, ਪਰ ਸੁਖੀ ਹੋਣਗੇ ਕੌਣ? ਜਿਹੜੇ ਰੱਬ ਨੇ ਆਪ ਹੀ ਮੇਲੇ ਨੇ ਉਹ ਸੁਖੀ ਹੋਣਗੇ, ਬਾਕੀ ਨਹੀਂ। ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪਰ ਮਿਲੇ ਉਹ ਨੇ, ਮਿਲਿਆਂ ਦੀ ਨਿਸ਼ਾਨੀ ਉਹਨਾਂ ਕੋਲ ਸ਼ਬਦ ਦਾ ਨਿਸ਼ਾਨ ਹੈ। ਸਾਧ ਸੰਗਤ ਗੁਰ ਸ਼ਬਦ ਨਿਸ਼ਾਨ ਹੈ, ਗੁਰੂ ਦੇ ਸ਼ਬਦ ਦਾ ਨਿਸ਼ਾਨ ਹੈ। ਗੁਰੂ ਨਿਸ਼ਾਨ ਦਿੰਦਾ ਦਿੰਦਾ ਜਿਸ ਨੂੰ, ਉਸ ਦਾ ਪਾਰ ਉਤਾਰਾ ਹੋ ਜਾਂਦਾ। ਆਖਰੀ ਪੰਕਤੀ ਸਰਵਣ ਕਰੋ ਜੀ।
ਸਤਿਗੁਰ ਪਰਣੈ ਤਿੰਨ ਕੁਰਬਾਣਾ।
ਪਰਣੈ ਦਾ ਅਰਥ ਹੁੰਦਾ ਆਸਰਾ। ਜੇ ਕੋਈ ਸਿੱਖ ਹੁੰਦਾ ਹੋਇਆ ਵੀ ਕਹਿੰਦਾ ਬੜੇ ਪੈਸੇ ਕੋਲ ਨੇ, ਕੋਈ ਪਰਵਾਹ ਨਹੀਂ, ਇਹ ਅਜੇ ਧਨ ਦੇ ਆਸਰੇ। ਸਤਿਗੁਰੂ ਕਹਿੰਦੇ ਨੇ ਤੂੰ ਭੁਲੇਖੇ 'ਚ ਹੈ ਅਤੇ ਮੈਂ ਤੇਰੇ ਤੋਂ ਕੁਰਬਾਨ ਨਹੀਂ ਜਾਂਦਾ। ਜੇ ਤੂੰ ਇਸ ਗੱਲ ਦੀ ਹੰਕਾਰ ਕਰੇ ਨਾ, ਬੜਾ ਤਾਣ ਹੈ, ਮੈਂ ਗੁਰੂ ਨੂੰ ਵੀ ਦੇ ਸਕਣਾ। ਇੱਕ ਵਾਰੀ ਹੋਇਆ ਇੰਜ, ਸੁਥਰੇ ਸ਼ਾਹ ਨਿਕਲੇ, ਬੜੀ ਭੀੜ ਸੀ ਅਤੇ ਉਹ ਰੌਲਾ ਪਾਉਂਦਾ, ਜਾ ਮੈਨੂੰ ਰਸਤਾ ਦਿਓ। ਸਿਰ 'ਤੇ ਪੰਡ ਚੁੱਕੀ, ਏਡੀ ਭਾਰੀ ਪੰਡ ਹੈ, ਅਤੇ ਲਿਆ ਕੇ ਸਤਿਗੁਰਾਂ ਦੇ ਸਾਹਮਣੇ ਸੁੱਟ ਦਿੱਤੀ ਅਤੇ ਪੰਡ ਨੂੰ ਮੱਥਾ ਟੇਕੀ ਜਾਏ। ਸਤਿਗੁਰੂ ਕਹਿਣ ਲੱਗੇ, ਸੁਥਰੇ ਤੈਨੂੰ ਕੀ ਹੋਇਆ, ਪੰਡ ਨੂੰ ਮੱਥਾ ਟੇਕੀ ਜਾਂਦਾ? ਕਹਿਣ ਲੱਗਾ ਜੀ ਤੁਹਾਨੂੰ ਬਾਅਦ 'ਚ ਟੇਕਾਂਗਾ, ਇਹਦੀ ਕਿਰਪਾ ਨਾਲ ਤਾਂ ਮੈਂ ਇੱਥੇ ਤੱਕ ਆ ਗਿਆ, ਨਹੀਂ ਤਾਂ ਅੱਜ ਲੰਘਣ ਕੌਣ ਦਿੰਦਾ ਸੀ। ਇੰਨੀ ਭੀੜ ਸੀ, ਲੋਕਾਂ ਵੇਖਿਆ ਬੜੀ ਭੇਟਾ ਲੈ ਕੇ ਜਾ ਰਹੇ ਆ, ਪੰਡ ਵੱਡੀ ਹੈ, ਇਹਨੂੰ ਲੰਘਣ ਦਿਓ ਪਹਿਲੇ। ਅਤੇ ਕਹਿਣ ਲੱਗੇ ਪੰਡ 'ਚ ਹੈ ਕੀ ਹੈ? ਕਹਿਣ ਲੱਗਾ ਰੇਤਾ, ਹੋਰ ਮੈਂ ਕੀ ਲੈ ਕੇ ਆਉਣਾ ਸੀ, ਰੇਤਾ ਬੰਨੇ। ਸਤਿਗੁਰਾਂ ਨੇ ਉਸ ਵੇਲੇ ਗੱਲ ਕਹੀ, ਕਹਿਣ ਲੱਗੇ ਜੋ ਕਹਿੰਦਾ ਪਿਆ ਸਮਝਿਆ ਜੇ। ਇੱਥੇ ਵੀ ਵਿਦੇਸ਼ਾਂ 'ਚ ਮੈਂ ਖਾਸ ਕਰਕੇ ਵੇਖਿਆ, ਹੁਣ ਦੁੱਧ ਚਾਹੀਦੇ ਅਤੇ ਲੰਗਰ ਵੇਚਿਆ ਨਾ, ਪਹਿਲੇ ਲਿਆ ਕੇ ਸਤਿਗੁਰਾਂ ਦੇ ਇੱਥੇ ਅੱਗੇ ਰੱਖਣਾ, ਇੱਥੋਂ ਚੁੱਕ ਕੇ ਫਿਰ ਲਿਜਾਣਗੇ। ਆਟਾ ਪਹਿਲਾਂ ਇੱਥੇ ਰੱਖਣਾ ਫਿਰ ਉਹਦਾ ਕਾਰਨ ਕੀ ਕਿ ਸਤਿਗੁਰੂ ਨੂੰ ਪਤਾ ਕੋਈ ਨਹੀਂ, ਵੇਖ ਲੈਣ ਕਿ ਮੈਂ ਕੀ ਲੈ ਕੇ ਆਇਆ। ਗੁਰੂ ਤਾਂ ਜਾਣੀ ਜਾਣ ਹੈ ਨਹੀਂ ਕਿ ਜਿਹੜਾ ਵੇਖ ਲਵੇ ਸਿੱਖ ਕੀ ਲੈ ਕੇ ਆਇਆ। ਉਹ ਕਹਿਣ ਲੱਗੇ ਉਹ ਭਾਈ ਪੰਡਾਂ ਸਿੱਧੀਆਂ ਲੰਗਰ 'ਚ ਲੈ ਜਾਇਆ ਕਰੋ, ਮੈਨੂੰ ਪਤਾ ਹੈ ਕਿਹੜਾ ਕਿਹੜਾ ਸਿੱਖ ਕੀ ਲੈ ਕੇ ਆਇਆ, ਮੈਂ ਇੱਥੋਂ ਹੀ ਵੇਖਣਾ ਪਿਆ, ਇਹ ਲੰਗਰ ਵਿੱਚ ਲੈ ਜਾਇਆ ਕਰੋ। ਇਹ ਸੁਥਰਾ ਜੀ ਇਹ ਸਾਨੂੰ ਇਹੋ ਦੱਸ ਰਿਹਾ। ਕਹਿਣ ਲੱਗੇ ਸੁਥਰਿਆ ਚੁੱਕ ਰੇਤੇ ਦੀ, ਪਾਂਡੇ ਵੀ ਲੰਗਰ ਦਾ ਹਿੱਸਾ ਹੀ ਹੈ, ਪਾਂਡੇ ਅੱਜ ਇਹਦੇ ਨਾਲ ਮਾਂਜੇ ਜਾਣਗੇ, ਜਾ ਲੰਗਰ ਵਿੱਚ ਲੈ ਜਾ। ਕਹਿਣ ਲੱਗੇ ਸਤ ਸੰਗਤ ਜੀ ਭਾਵੇਂ ਹੋਵੇ ਰੇਤੇ ਦੀ ਪੰਡ ਅਤੇ ਭਾਵੇਂ ਹੋਵੇ ਸੋਨੇ ਦੀ, ਇੱਥੇ ਬਰਾਬਰ ਹੀ ਹੈ। ਕੋਈ ਇਹ ਹੰਕਾਰ ਨਾ ਕਰੇ, ਕੋਈ ਇਹ ਗੁਮਾਨ ਨਾ ਕਰੇ ਕਿ ਮੇਰੇ ਕੋਲ ਬੜਾ ਪੈਸਾ, ਤੂੰ ਪੈਸੇ ਦਾ ਸਹਾਰਾ ਲੈ ਕੇ ਨਾ ਆ। ਮੇਰੇ ਨਾਲ 100 ਬੰਦਾ ਤੁਰਦਾ, ਮੈਂ ਵੇਖਿਆ ਲੀਡਰਾਂ ਦਾ ਮੱਥਾ ਟੇਕਣ ਆਉਣਾ ਵੀ ਕਿਹੜਾ ਸੌਖਾ ਹੈ, ਦੁਆਈ ਰੱਬ ਦੀ। ਸਾਰੀ ਸੰਗਤ ਆਉਂਦਿਆਂ ਵੀ ਹਿਲਾ ਕੇ ਰੱਖ ਦੇਣਗੇ ਅਤੇ ਜਾਂਦਿਆਂ ਵੀ ਹਿਲਾ ਕੇ ਰੱਖ ਦੇਣਗੇ, ਆ ਰਿਹਾ ਲੀਡਰ। ਸੋ 10-20 ਬੰਦੂਕਾਂ ਵਾਲੇ ਇੱਧਰ ਉੱਧਰ ਅੱਗੇ ਪਿੱਛੇ ਵੀਡੀਓ ਬਣਾਉਣ ਵਾਲੇ ਕਿ ਲੀਡਰ ਆ ਰਿਹਾ। ਨਹੀਂ, ਤੂੰ ਅਜੇ ਤੱਕ ਲੀਡਰੀ ਦੇ ਆਸਰੇ ਆ, ਫਿਰ ਸਿੱਖ ਕੌਣ ਹੈ? ਨਾ ਤੇ ਧਨ ਦੇ ਆਸਰੇ, ਨਾ ਕਿਸੇ ਬਲ ਦੇ ਆਸਰੇ, ਨਾ ਕਿਸੇ ਵਿਦਿਆ ਦੇ ਆਸਰੇ। ਸਤਿਗੁਰ ਪਰਨੈ, ਮੈਂ ਕੁਰਬਾਨ ਜਾਂਦਾ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਸਤਿਗੁਰੂ ਦੇ ਆਸਰੇ ਨੇ, ਜਿਨ੍ਹਾਂ ਨੂੰ ਕੇਵਲ ਗੁਰੂ ਦਾ ਆਸਰਾ, ਬਸ ਜਿਨ੍ਹਾਂ ਗੁਰੂ ਦਾ ਆਸਰਾ ਲੈ ਲਿਆ ਉਹ ਪਾਰ ਹੋ ਗਏ। ਅਸੀਂ ਗੁਰੂ ਦੇ ਆਸਰੇ ਰਹਿਣਾ, ਹੋਰ ਕੋਈ ਆਸਰਾ ਨਹੀਂ। ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿੱਤ ਨਾ ਆਵੇ। ਮੁੱਖ ਭਾਵ ਸੀ ਸਤਿਗੁਰ ਪਰਨ ਤਿੰਨ ਕੁਰਬਾਨਾ, ਜਿਹੜੇ ਗੁਰੂ ਦੇ ਆਸਰੇ ਨੇ ਮੈਂ ਉਹਨਾਂ ਤੋਂ ਕੁਰਬਾਨ ਹਾਂ, ਸਦਕੇ ਹਾਂ। ਫੁੱਲਾਂ ਦੀ ਖੇਮਾ ਜੀ, ਆਓ ਸਾਰੇ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।